سپنا واہگرو صاحب جی سلوک محلہ پنجواں آد مد ار انت پرمیشر رکھیا ستگور دتا ہر نام امرت چکھیا آد مد ار انت پرمیشر رکھیا سدگر دتا ہر نام امرت چکھیا سادا سنگ اپار اندن ہر گن روائے سادا سنگ اپار اندن ہر گن روائے پائے منورت سب جو نے نہ پوائے سب کش کرتے ہاتھ کارن جو کرائے نانک منگے دانا سنتا تور کرائے محلہ پنجواں تیسنو من وسائے جن ہو پائے جنا جانا تیائے خسما تینا سکھ پائے سبل جنما پروان گرمک آئے حکم بھوجن حال خسما فرمایا جس ہوا آب کرپال سو نئے پرمایا جو دیتا خسما سوئے سکھ پایا نانک جس ہے دیال بجائے حکم مت جسے پلائے آپ مر مر جم ہے نیتا پوڑے نندک مارے تتکال کھن ٹکان نہ دیتا ہے رب داس کا دکھ نہ کھل سکے ہر جو نے جتا متھے وال پشاڑے نا جاما مارگ متے دکھ لگے بلانے نرک پور ستے کنٹھ لائے داس رکھے نا نانک ہر ستے دکھ لگے بل لانے نرک پور ستے کنٹھ لائے داس رکھے نا نانک ہر ستے
واہگو جی کا خالصہ واہگو جی کی فتح مٹھ بولڑے سجن سوامی صاحب شری گرو گرنتھ صاحب سچے پاتشاہ جی دی پاون پوتر ہزوری دے وچ سج بیٹھے گرو پیارے خالصہ جی جی بدگورے اپدیسیا سو سنرے بھائی دے مہا واقع انوسار میرے ستگرہ نے جو پاون پوتر دین دنی دے تخت براجمان ہو کے اپنا اپدیش بخشش کیتا ہے آرمبھ دیا پنکتیاں دے وچ ستگرہ نے اس پرمیشر والوں اس دھرتی دے اتے جیو جنتواں دی رکھیا دی گل کیتی ہوئی ہے رکھیا کرن والا وہ پرماتما ہے ساڈی رکھیا کوئی نہیں کر سکتا گرمکھ پیارے بے شک اسی بہت ساریاں جڑیاں گارداں نے اپنے انگ رکشک رکھے ہوئے نے نال جد سرکھیا سانو ملی ہوئی ہے وڈے وڈے راجے جنہ دے کول چار پرکار دی سینا سی پیدل ہوائی سینا تے پھر گھوڑ سوار سینا ہاتھیاں دی سینا جل سینا تھل سینا اسی انہاں ساریاں والی جدو چاتی ماردے ہاں تے انی رکھیا ہون دے باوجود بھی وہ اس دھرتی تو ترے گئے چلے گئے ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਨਾਲ ਨਾਲ ਸਾਨੂੰ ਇੱਕ ਗੱਲ ਹੋਰ ਵੀ ਸਮਝਾਈ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮਿੱਤਰਾ ਤੂੰ ਆਖੇ ਕਿ ਪਰਮਾਤਮਾ ਤੈਨੂੰ ਹਰ ਸਮੇਂ ਮੌਤ ਤੋਂ ਬਚਾਵੇ ਜਾਂ ਹਰ ਸਮੇਂ ਸਤਿਗੁਰੂ ਤੈਨੂੰ ਮੌਤ ਤੋਂ ਬਚਾਉਣ ਗੁਰਬਾਣੀ ਦੇ ਵਿੱਚ ਇਸ ਗੱਲ ਦੀ ਕਿਤੇ ਵੀ ਹਾਮੀ ਨਹੀਂ ਭਰੀ ਹੋਈ ਸਤਿਗੁਰਾਂ ਨੇ ਇੱਕ ਗੱਲ ਜਿਹੜੀ ਹੈ ਸਾਨੂੰ ਸਮਝਾਈ ਉਹ ਕਹਿੰਦੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਰਾਣਾ ਰਾਓ ਨਾ ਪੂਰਹ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ ਫਿਰ ਮੇਰੇ ਸਤਿਗੁਰੂ ਜੀ ਸੋਠ ਰਾਗ ਦੇ ਵਿੱਚ ਸਮਝਾਉਂਦੇ ਨੇ ਕਹਿੰਦੇ ਨੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਕਿੱਥੇ ਕਿਤੇ ਵੀ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਇਹ ਨਹੀਂ ਸਮਝਾਇਆ ਕਿ ਅਸੀਂ ਤੇਰੀ ਮੌਤ ਤੋਂ ਰੱਖਿਆ ਕਰਾਂਗੇ ਨਾ ਸਤਿਗੁਰਾਂ ਨੇ ਕਹਿ ਦਿੱਤਾ ਜੇ ਤੂੰ ਮੇਰੇ ਨਾਲ ਸਾਂਝ ਪਾਉਣੀ ਚਾਹੁੰਦਾ ਨਾ ਜੇ ਤੂੰ ਚਾਹੁੰਦਾ ਕਿ ਮੈਂ ਗੁਰੂ ਦੇ ਨਾਲ ਪਿਆਰ ਕਰਾਂ ਤਾਂ ਸਤਿਗੁਰੂ ਜੀ ਕਹਿਣ ਲੱਗਾ ਪਹਿਲਾਂ ਮਰਨ ਕਬੂਲ ਕਰ ਮੇਰੇ ਕੋਲ ਆਣ ਕੇ ਸ਼ਰਤ ਨਾ ਰੱਖੀ ਕਿ ਸਤਿਗੁਰੂ ਮੇਰੀ ਮੌਤ ਤੋਂ ਰੱਖਿਆ ਕਰੋ ਨਾ ਸਤਿਗੁਰੂ ਜੀ ਕਹਿਣ ਲੱਗਾ ਪਹਿਲਾਂ ਮੌਤ ਨੂੰ ਕਬੂਲ ਕਰ ਲਾ ਜੇ ਮੇਰੇ ਨਾਲ ਸਾਂਝ ਪਾਉਣੀ ਹੁੰਦੀ ਜੋ ਤਾਂ ਪ੍ਰੇਮ ਖੇਲਣ ਕਾ ਚਾਹੋ ਜੇ ਤੂੰ ਮੇਰੇ ਨਾਲ ਪਿਆਰ ਕਰਨਾ ਚਾਹੁੰਦਾ ਆ ਪ੍ਰੇਮ ਪਾਉਣਾ ਚਾਹੁੰਦਾ ਆ ਸਿਰ ਧਰ ਤਲੀ ਗਲੀ ਮੇਰੀ ਆਓ ਪਲਿਆ ਸਿਰ ਆਪਣਾ ਤਲੀ ਤੇ ਰੱਖ ਲਾ ਕੱਲ ਨੂੰ ਮੈਨੂੰ ਇਹ ਗੱਲ ਨਾ ਆਖੀ ਕਿ ਸਤਿਗੁਰੂ ਹੁਣ ਮੌਤ ਆਉਣ ਲੱਗੀ ਆ ਤੇ ਮੇਰੀ ਇੱਥੇ ਰੱਖਿਆ ਕਰ ਕਿਉਂਕਿ ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਦੀ ਇਸ ਵਸਾਏ ਹੋਏ ਸੰਸਾਰ ਦੇ ਵਿੱਚ ਮੈਂ ਕਿਤੇ ਵੀ ਪਰਮਾਤਮਾ ਦਾ ਸ਼ਰੀਕ ਨਹੀਂ ਬਣਨਾ ਚਾਹੁੰਦਾ ਇਹ ਨਹੀਂ ਕਿ ਪਰਮਾਤਮਾ ਤੈਨੂੰ ਮਾਰਨਾ ਚਾਹੇ ਤੇ ਮੈਂ ਸ਼ਰੀਕ ਬਣ ਕੇ ਪਰਮਾਤਮਾ ਦਾ ਤੇ ਪਰਮਾਤਮਾ ਨੂੰ ਇਹ ਗੱਲ ਆਖਾਂ ਕਿ ਮੈਂ ਇਹਨੂੰ ਮਰਨ ਨਹੀਂ ਦੇਣਾ ਨਹੀਂ ਹਾਂ ਗੁਰੂ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਮਿਲਦਾ ਹੈ ਜੇ ਕਿਸੇ ਨੇ ਇਹੋ ਜਿਹੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਵਰਜਿਆ ਜੇ ਬਾਬਾ ਅਟਲ ਰਾਏ ਨੇ ਆਪਣੇ ਸਾਥੀ ਮੋਹਨ ਨੂੰ ਜਿੰਦਾ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿਣਾ ਕੀਤਾ ਸੀ ਕਿ ਇਹਨਾਂ ਦੀ ਥਾਂ ਤੇ ਤੁਹਾਨੂੰ ਜਾਣਾ ਪਵੇਗਾ। ਫਿਰ ਰੱਖਿਆ ਕਿਹੜੀ ਗੱਲ ਦੀ ਆ, ਆਪਾਂ ਇਸ ਗੱਲ ਨੂੰ ਸਮਝਣਾ। ਆਪਾਂ ਸਮਝੀ ਬੈਠੇ ਹਾਂ ਕਿ ਸ਼ਾਇਦ ਪਰਮਾਤਮਾ ਸਾਨੂੰ ਮੌਤ ਤੋਂ ਬਚਾਵੇ, ਸਾਡੀ ਮੌਤ ਤੋਂ ਰੱਖਿਆ ਕਰੇ। ਨਾ, ਇਹ ਕਿਤੇ ਵੀ ਗਰੰਟੀ ਨਹੀਂ ਦਿੱਤੀ ਹੋਈ। ਰੱਖਿਆ ਦੀ ਜਿਹੜੀ ਗੱਲ ਗੁਰਮਤਿ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਉਹ ਆ ਵਿਕਾਰਾਂ ਤੋਂ ਰੱਖਿਆ। ਕੋਈ ਗਿਰ ਰਿਹਾ ਹੋਵੇ ਆਪਣੇ ਜੀਵਨ ਤੋਂ ਤੇ ਸਤਿਗੁਰੂ ਉਹਦਾ ਜਾ ਕੇ ਗੁੱਟ ਫੜ ਲੈਂਦੇ ਨੇ, ਕਹਿੰਦੇ ਨਾ ਭਾਈ ਤੈਨੂੰ ਗਿਰਨ ਨਹੀਂ ਦੇਣਾ, ਤੈਨੂੰ ਮਰਨ ਨਹੀਂ ਦੇਣਾ, ਵਿਕਾਰਾਂ ਦੇ ਵਿੱਚ ਤੈਨੂੰ ਗਰਕ ਨਹੀਂ ਹੋਣ ਦੇਣਾ, ਤੇਰੀ ਰੱਖਿਆ ਕਰਾਂਗੇ। ਜੇ ਤੂੰ ਵਿਕਾਰੀ ਹੋ ਗਿਆ ਤੇ ਸੰਸਾਰ ਦੇ ਵਿੱਚ ਤੇਰੀ ਇੱਜ਼ਤ ਨਹੀਂ ਗੀ ਰਹਿਣੀ, ਤੈਨੂੰ ਲੋਕ ਨਿਕੰਮਾ ਕਹਿਣਗੇ, ਤੈਨੂੰ ਲੋਕ ਚੋਰ ਕਹਿਣਗੇ, ਤੈਨੂੰ ਲੋਕ ਫਰੇਬੀ ਕਹਿਣਗੇ, ਤੈਨੂੰ ਲੋਕ ਛਲੀਆ ਕਹਿਣਗੇ, ਤੈਨੂੰ ਲੋਕ ਠੱਗ ਕਹਿਣਗੇ, ਤੈਨੂੰ ਲੋਕ ਮੁਰਦਾਰ ਖਾਣਾ ਕਹਿਣਗੇ। ਨਾ, ਇਸ ਕੋਲੋਂ ਤੇਰੀ ਰੱਖਿਆ ਕਰਾਂਗੇ। ਤੇ ਸਤਿਗੁਰਾਂ ਨੇ ਰੱਖਿਆ ਕੀਤੀ। ਜਿਹੜੇ ਗਰਕ ਰਹੇ ਸਨ ਨਾ ਗੁਰਮੁਖ ਪਿਆਰੇ, ਜਿਹੜੇ ਠੱਗ ਸਨ ਉਹਨਾਂ ਦੀ ਜਾ ਕੇ ਰੱਖਿਆ ਕੀਤੀ। ਜਿਹੜੇ ਚੋਰੀਆਂ ਕਰਦੇ ਸਨ ਸਤਿਗੁਰਾਂ ਨੇ ਉਹਨਾਂ ਦੀ ਰੱਖਿਆ ਕੀਤੀ। ਜਿਹੜੇ ਮੁਰਦੇ ਖਾਂਦੇ ਸਨ ਸਤਿਗੁਰਾਂ ਨੇ ਉਹਨਾਂ ਦੀ ਰੱਖਿਆ ਕੀਤੀ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਰੱਖਿਆ ਕੀਤੀ। ਹਿੰਦੂ ਧਰਮ ਦੇ ਵਿੱਚ, ਬਾਕੀ ਧਰਮਾਂ ਦੇ ਵਿੱਚ ਨਹੀਂ ਗਾ, ਰੱਖਿਆ ਦੇ ਸੰਬੰਧ ਦੇ ਵਿੱਚ ਇੱਕ ਦਿਨ ਤਿਉਹਾਰ ਮਨਾਇਆ ਜਾਂਦਾ ਆ ਸਾਡੇ ਹਿੰਦੁਸਤਾਨ ਦੇ ਵਿੱਚ। ਕਿਹੜਾ ਉਹ ਦਿਨ ਤਿਉਹਾਰ? ਅਸੀਂ ਮਨਾਉਂਦੇ ਹਾਂ ਰੱਖੜੀ ਦਾ। ਰੱਖੜੀ ਤੋਂ ਭਾਵ ਆ ਰੱਖਿਆ ਕਰਨੀ। ਮੇਰੀਆਂ ਭੈਣਾਂ ਆਪਣੇ ਵੀਰਾਂ ਨੂੰ ਗੁੱਟ ਦੇ ਉੱਤੇ ਇੱਕ ਧਾਗਾ ਬੰਨ ਕੇ ਮੌਲੀ ਦਾ ਜਾਂ ਉਹਨੂੰ ਰੱਖੜੀ ਦਾ ਨਾਮ ਦੇ ਕੇ ਕਹਿੰਦੀਆਂ ਨੇ ਕਿ ਭਰਾ ਮੇਰੀ ਰੱਖਿਆ ਕਰੇ। ਤੇ ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਭਰਾ ਰੱਖਿਆ ਕਰ ਸਕਦਾ ਹੈ, ਆਪਾਂ ਝਾਤੀ ਮਾਰੀਏ, ਆਪਾਂ ਕਿੰਨੀ ਕੁ ਭੈਣ ਦੀ ਰੱਖਿਆ ਕਰ ਸਕਦੇ ਰਹਿ। ਗੁਰਮਤਿ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਗੁਰਮਤਿ ਪਿਆਰਿਓ ਇਹੋ ਹੀ ਭਰਾ ਆਪਣੀਆਂ ਭੈਣਾਂ ਦੇ ਡੋਲੇ ਜਿਹੜੇ ਸਨ ਆਪਣੇ ਮੋਢਿਆਂ ਤੇ ਚੁੱਕ ਕੇ, ਜਿਨ੍ਹਾਂ ਮਹਿਲਾਂ ਦੇ ਵਿੱਚ ਅੱਗੇ ਵੀ ਪੰਜ ਪੰਜ ਦਸ ਦਸ ਵੀਹ ਵੀਹ ਪੰਜਾਹ ਪੰਜਾਹ ਲੜਕੀਆਂ ਹੁੰਦੀਆਂ ਸਨ, ਉਹਨਾਂ ਘਰਾਂ ਦੇ ਵਿੱਚ ਆਪਣੀਆਂ ਭੈਣਾਂ ਦੇ ਡੋਲੇ ਅਸੀਂ ਆਪਣੇ ਮੋਢਿਆਂ ਦੇ ਚੁੱਕ ਕੇ ਪਚਾ ਆਉਂਦੇ ਹੁੰਦੇ ਸਾਂ। ਅਸੀਂ ਕਿਵੇਂ ਰੱਖਿਆ ਕਰ ਸਕਦੇ ਸਾਂ ਆਪਣੀ ਭੈਣਾਂ ਦੀ? ਭੈਣ ਕਿਤੇ ਬੈਠੀ ਆ, ਭਰਾ ਕਿਤੇ ਬੈਠਾ ਆ। ਜੇ ਗੱਲ ਸੱਚੀ ਹੁੰਦੀ ਤੇ ਅੱਜ ਤੱਕ ਕੋਈ ਭੈਣ ਮਰਦੀ ਨਾ, ਤੇ ਅੱਜ ਤੱਕ ਕਿਸੇ ਭੈਣ ਦੀ ਇੱਜ਼ਤ ਨਾ ਲੁੱਟੀ ਜਾਂਦੀ, ਅੱਜ ਤੱਕ ਭੈਣ ਕੋਈ ਦਾਜ ਦੀ ਬਲੀ ਨਾ ਚੜ੍ਹੀ ਹੁੰਦੀ, ਕਿਉਂਕਿ ਸਾਰੀਆਂ ਹੀ ਭੈਣਾਂ ਦੇ ਭਰਾ ਜਿਉਂਦੇ ਨੇ। ਇਹ ਜਿਹੜੀ ਰੱਖੜੀ ਦਾ ਤਿਉਹਾਰ ਹੈ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਮਨਾਇਆ ਜਾਂਦਾ ਹੈ, ਹੋਰ ਕਿਸੇ ਧਰਮ ਦੇ ਵਿੱਚ ਨਹੀਂ, ਸਿਰਫ ਹਿੰਦੂ ਧਰਮ ਦੇ ਵਿੱਚ। ਅਸੀਂ ਦੇਖਾ ਦੇਖੀ ਸਿੱਖਾਂ ਨੇ ਵੀ ਇਹ ਜਿਹੜੀ ਰਸਮ ਸੀ ਲੈ ਲਈ। ਦੇਖੋ ਗੁਰਬਾਣੀ ਸਾਨੂੰ ਪੁਕਾਰ ਪੁਕਾਰ ਕੇ ਗੱਲ ਕਹਿ ਰਹੀ ਹੈ, ਗੁਰਮੁਖ ਪਿਆਰਿਓ ਮੇਰਾ ਸਤਿਗੁਰ ਰਖਵਾਲਾ ਹੋਵਾ। ਸਤਿਗੁਰੂ ਤੋਂ ਬਿਨਾਂ ਰੱਖਿਆ ਸਾਡੀ ਕੋਈ ਕਰ ਹੀ ਨਹੀਂ ਸਕਦਾ। ਉਹ ਪਰਮੇਸ਼ਰ ਰਾਖਾ ਏਕ ਹਮਾਰਾ ਸਵਾਮੀ, ਰੱਖਿਆ ਕਰਨ ਵਾਲਾ ਉਹ ਇੱਕ ਪਰਮੇਸ਼ਰ ਸਾਡੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ ਸਤਿਗੁਰੂ ਮੇਰੇ ਨਾਲ ਆ, ਸਤਿਗੁਰੂ ਮੇਰੇ ਅੰਗ ਸੰਗ ਆ, ਰੱਖਿਆ ਮੇਰੀ ਸਤਿਗੁਰੂ ਕਰ ਸਕਦਾ ਆ। ਕੋਈ ਕਿਸੇ ਦਾ ਭਰਾ ਕਿਸੇ ਭੈਣ ਦੀ ਰੱਖਿਆ ਨਹੀਂ ਕਰ ਸਕਦਾ, ਇਹ ਸਿਰਫ ਅਸੀਂ ਲੁੱਟਣ ਦੇ ਟੰਕੋਂਸਲੇ ਬਣਾਏ ਹੋਏ ਨੇ। ਹਾਂ, ਇਹਦੇ ਨਾਲ ਨਾਲ ਬ੍ਰਾਹਮਣ ਵੀ ਕੀ ਕਰਦਾ ਸੀ, ਜਜਮਾਨ ਦੇ ਗੁੱਟ ਦੇ ਉੱਤੇ ਮੌਲੀ ਦਾ ਧਾਗਾ ਬੰਨ ਕੇ ਤੇ ਕਹਿੰਦਾ ਹੁੰਦਾ ਸੀ ਜਜਮਾਨ ਮੇਰੀ ਰੱਖਿਆ ਕਰੀ। ਬ੍ਰਾਹਮਣ ਵੀ ਐਸਾ ਕਹਿੰਦਾ ਹੁੰਦਾ ਸੀ। ਉਹ ਖੈਰ ਕੁਝ ਸਮੇਂ ਦੇ ਨਾਲ ਪੜ੍ਹਨ ਲਿਖਣ ਕਰਕੇ ਕੁਝ ਰਸਮਾਂ ਜਿਹੜੀਆਂ ਨੇ ਆਪਣੇ ਆਪ ਹੀ ਤਲ ਗਈਆਂ ਨੇ, ਪਰ ਕੁਝ ਰਸਮਾਂ ਅਜੇ ਵੀ ਉਸੇ ਤਰ੍ਹਾਂ ਹੀ ਸਾਡੇ ਮਨਾਂ ਦੇ ਵਿੱਚ ਵਰੀਆਂ ਹੋਈਆਂ ਨੇ, ਜਿਹੜੀਆਂ ਰਸਮਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਸਾਨੂੰ 500 ਸਾਲ ਪਹਿਲਾਂ ਕੱਢ ਗਏ ਸਨ, ਅੱਜ ਵੀ ਅਸੀਂ ਉੱਥੇ ਦੀ ਉੱਥੇ ਹੀ ਖਲੋਤੇ ਹੋਏ ਹਾਂ। ਗੁਰਮੁਖ ਪਿਆਰਿਓ, ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜੋ ਗੁਜਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਵਾਰ ਉਚਾਰਨ ਕੀਤੀ, ਇਸ ਵਾਰ ਦੇ ਵਿੱਚ ਸਤਿਗੁਰੂ ਜੀ ਸਾਡੇ ਤੇ ਕੀ ਕਿਰਪਾ ਕਰਕੇ ਸਾਨੂੰ ਕੀ ਸਮਝਾ ਰਹੇ ਨੇ, ਕੀ ਸਿੱਖਿਆ ਦੇ ਰਹੇ ਨੇ। ਇਸ ਸਿੱਖਿਆ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਪ੍ਰਭ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ ਇਕਾਗਰ ਚੀਤ। ਇਹਨਾਂ ਮਹਾਂਵਾਕਾਂ ਅਨੁਸਾਰ ਮਨ ਦੀਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਸਲੋਕ ਮਹਲਾ ਪੰਜਵਾਂ। ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ।
ਆਦ ਤੋਂ ਲੈ ਕੇ, ਆਦ ਤੋਂ ਭਾਵ ਦਾ ਸ਼ੁਰੂ ਤੋਂ ਲੈ ਕੇ ਮੱਧ ਕਹਿ ਦੀਏ ਵਿਚਕਾਰਲੇ ਸਮੇਂ ਦੇ ਵਿੱਚ, ਤੇ ਅੰਤ ਕਹਿ ਦੀਏ ਜਦੋਂ ਸੰਸਾਰ ਨੇ ਖਤਮ ਹੋ ਜਾਣਾ ਆ, ਉਹ ਸ਼ੁਰੂ ਤੋਂ ਲੈ ਕੇ ਜਿਹੜਾ ਜਨਮ ਹੈ ਨਾ, ਇਸ ਜਨਮ ਦੇ ਅੱਖਰੀ ਅਰਥ ਕਰੀਏ ਨਾ ਅਸੀਂ, ਤੇ ਉਹ ਇਹੋ ਹੀ ਬਣਦੇ ਨੇ ਗੁਰਮੁਖ ਪਿਆਰਿਓ। ਜੱਜੇ ਤੋਂ ਭਾਵ ਆ ਜਨਮ, ਤੇ ਨੰਨੇ ਤੋਂ ਭਾਵ ਆ ਨਿਰੰਕਾਰ, ਤੇ ਮੰਮੇ ਤੋਂ ਭਾਵ ਆ ਮਰਨ। ਜੱਜਾ ਨੰਨਾ ਮੰਮਾ, ਜੰਮਦਿਆਂ ਤੋਂ ਲੈ ਕੇ ਮਰਨ ਤੱਕ ਵਿਚਕਾਰ ਕੌਣ ਆ? ਨਿਰੰਕਾਰ ਜਿਹੜਾ ਸਾਡੀ ਰੱਖਿਆ ਕਰਨ ਵਾਲਾ ਆ। ਹੋਰ ਕੋਈ ਦੂਜਾ ਤੀਜਾ ਹੈ ਨਹੀਂ, ਨਾ ਕੋਈ ਦੇਵੀ ਦੇਵਤਾ, ਨਾ ਕੋਈ ਬਨਸਪਤੀ ਦੇ ਵਿੱਚੋਂ ਦਰਖਤ, ਨਾ ਕੋਈ ਧਰਤੀ ਦੇ ਉੱਤੇ ਜੀਵ ਜੰਤੂ, ਕੋਈ ਕਿਸੇ ਦੀ ਨਾ ਮਨੁੱਖੀ ਕਿਸੇ ਦੀ ਰੱਖਿਆ ਕਰ ਸਕਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੀ ਦੂਸਰੀ ਪੰਕਤੀ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਵੀ ਗੱਲ ਕਰਦੇ ਨੇ, ਚਲੋ ਅਸੀਂ ਇਸ ਤਰ੍ਹਾਂ ਵੀ ਸਮਝ ਲਈਏ, ਜੰਮਦਿਆਂ ਤੋਂ ਲੈ ਕੇ ਪਹਿਲਾ ਜੱਜਾ, ਜਨਮ ਤੋਂ ਲੈ ਕੇ ਜਨਮ ਦਾ ਪਹਿਲਾ ਜੱਜਾ ਲੈ ਕੇ ਜੱਜੇ ਤੋਂ ਭਾਵ ਜੰਮਦਿਆਂ ਤੋਂ ਲੈ ਕੇ ਅਖੀਰਲੇ ਮਾਮੇ ਤੋਂ ਮਰਨ ਤੱਕ ਵਿਚਕਾਰ ਨੰਨਾ ਆ ਗਿਆ। ਨੰਨੇ ਤੋਂ ਭਾਵ ਆ ਪਰਮਾਤਮਾ ਦਾ ਨਾਮ ਨਿਰੰਕਾਰ। ਜੰਮਦਿਆਂ ਤੋਂ ਲੈ ਕੇ ਮਰਨ ਤੱਕ ਇੱਕ ਨਿਰੰਕਾਰ ਨੂੰ ਯਾਦ ਰੱਖ, ਇੱਕ ਨਿਰੰਕਾਰ ਦੀ ਪੂਜਾ ਕਰ, ਇੱਕ ਨਿਰੰਕਾਰ ਦੀ ਸੇਵਾ ਕਰ, ਸਿਮਰਨ ਕਰ, ਤੇਰੀ ਰੱਖਿਆ। ਉਹ ਜੰਮਦਿਆਂ ਤੋਂ ਲੈ ਕੇ ਮਰਨ ਤੱਕ ਪਰਮੇਸ਼ਰ ਹੀ ਸਾਡੀ ਰੱਖਿਆ ਕਰਦਾ ਆ ਗੁਰਮੁਖ ਪਿਆਰਿਓ। ਨਿਸੇ ਅਸੀਂ ਦੇਖੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੁੱਖ ਦੇ ਸੰਬੰਧ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਮਨੁੱਖ ਕੀ ਟੇਕ ਬਿਰਥੀ ਸਭ ਜਾਣ। ਜੇ ਤੂੰ ਕਿਸੇ ਮਨੁੱਖ ਦਾ ਓਟ ਆਸਰਾ ਰੱਖਿਆ ਨਾ, ਤੱਕਦਾ ਆ ਕਿ ਮੇਰੀ ਰੱਖਿਆ ਕਰੂਗਾ, ਮੇਰੇ ਭਰਾ ਨੇ, ਭਾਈ ਬੰਧ ਨੇ, ਮੇਰੇ ਸਕੇ ਸੋਧਰੇ ਨੇ, ਮੇਰੇ ਸਰੀਕ ਨੇ, ਮੇਰੀ ਕਿਤੇ ਰੱਖਿਆ ਕਰਨਗੇ, ਨਾਲ ਖਲੋਣਗੇ। ਪਰ ਕਹਿੰਦੇ ਨਹੀਂ, ਰੱਖਿਆ ਕਰਨ ਵਾਲਾ ਇੱਕੋ ਪਰਮਾਤਮਾ ਪਰਮੇਸ਼ਰ ਹੈ।
ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ।
ਪਰਮਾਤਮਾ ਦਾ ਨਾਮ ਹੀ ਜਿਹੜਾ ਨਾ, ਉਹ ਅੰਮ੍ਰਿਤ ਆ। ਇਸ ਧਰਤੀ ਦੇ ਉੱਤੇ ਗੁਰਮੁਖ ਪਿਆਰਿਓ, ਮ੍ਰਿਤੂ ਤੋਂ ਰਹਿਤ ਕੋਈ ਵੀ ਵਸਤੂ ਨਹੀਂ ਆ। ਇੱਕ ਨਿਰੰਕਾਰ ਆ ਜਿਹੜਾ ਮ੍ਰਿਤੂ ਤੋਂ ਰਹਿਤ ਆ। ਪਰਮਾਤਮਾ ਨੂੰ ਮੌਤ ਨਹੀਂ ਆਉਂਦੀ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਜਨਮ ਮਰਨ ਤੇ ਰਹਿਤ ਨਾਰਾਇਣ। ਬਾਕੀ ਜੋ ਵੀ ਸੰਸਾਰਿਆਂ ਨੇ, ਇੱਕ ਵਿਦਵਾਨ ਲਿਖਦਾ ਕਹਿੰਦਾ ਸਾਨੂੰ ਸਾਰਿਆਂ ਨੂੰ ਹੀ ਸਜਾਏ ਮੌਤ ਹੋਈ ਆ, ਸਾਰਿਆਂ ਨੂੰ ਇੱਕ ਵੱਡੇ ਹੋਈ। ਪਰ ਸਾਨੂੰ ਉਸ ਦਿਨ ਦਾ ਪਤਾ ਨਹੀਂ ਅਸੀਂ ਜਿਸ ਦਿਨ ਮਰਨਾ ਆ। ਮੌਤ ਸਜ਼ਾ ਦੀ ਸਾਰਿਆਂ ਨੂੰ ਹੀ ਹੋਈ ਹੈ। ਇੱਕ ਪਰਮਾਤਮਾ ਆ ਜਿਹੜਾ ਆ ਮਰਿਆ, ਜਿਹੜਾ ਅਮਰ ਦੇ ਨਾਲ ਜੁੜ ਜਾਂਦਾ ਨਾ, ਉਹ ਅਮਰ ਹੀ ਹੋ ਜਾਂਦਾ ਆ। ਹਰ ਵਸਤੂ ਆਪਣੇ ਮੂਲ ਵੱਲ ਨੂੰ ਦੌੜਦੀ ਆ ਗੁਰਮੁਖ ਪਿਆਰਿਓ। ਅੱਗ ਜਿਹੜੀ ਆ ਸੂਰਜ ਤੋਂ ਆਈ ਆ, ਤੇ ਅੱਗ ਹਮੇਸ਼ਾ ਹੀ ਜਿਹੜੀ ਆ ਨਾ ਸੂਰਜ ਵੱਲ ਨੂੰ ਚੱਲਦੀ ਆ ਗੁਰਮੁਖ ਪਿਆਰਿਓ। ਤਾਂ ਉੱਠਦੀ ਆ ਆਪਣੇ ਮੂਲ ਦੇ ਨਾਲ ਇਕੱਠਿਆਂ ਹੋਣ ਵਾਲਾ। ਪਾਣੀ ਜਿਹੜਾ ਹੈ ਧਰਤੀ ਦੇ ਵਿੱਚੋਂ ਪੈਦਾ ਹੁੰਦਾ ਹੈ, ਤੇ ਪਾਣੀ ਹਮੇਸ਼ਾ ਹੀ ਆਪਣੇ ਮੂਲ ਦੇ ਨਾਲ ਮਿਲਣ ਵਾਸਤੇ ਨਿਵਾਣ ਵੱਲ ਨੂੰ ਹੀ ਜਾਂਦਾ ਆ।
ਵਾਹਿਗੁਰੂ।
ਜਿੰਨੀ ਦੇਰ ਤੱਕ ਉਹ ਆਪਣੇ ਅਸਲੇ ਦੇ ਨਾਲ ਇੱਕ ਮਿੱਕ ਨਹੀਂ ਹੁੰਦਾ, ਉਨੀ ਦੇਰ ਤੱਕ ਉਹ ਭਟਕਦਾ ਹੀ ਰਹਿੰਦਾ ਆ। ਤੇ ਮਨੁੱਖ ਨੇ ਵੀ ਉਸ ਪਰਮਾਤਮਾ ਦੇ ਨਾਲੋਂ ਵਿਛੋੜਾ ਇਹਦਾ ਪਿਆ ਹੋਇਆ ਹੈ ਤੇ ਜਿੰਨੀ ਦੇਰ ਤੱਕ ਇਹ ਪਰਮਾਤਮਾ ਦੇ ਨਾਲ ਮਿਲ ਨਹੀਂ ਜਾਂਦਾ, ਇੱਕ ਮਿਕ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਇਹਦਾ ਜਨਮ ਤੇ ਮਰਨ ਜਿਹੜਾ ਆ ਉਹ ਬਣਿਆ ਹੀ ਰਹੇਗਾ। ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਅੰਮ੍ਰਿਤ ਦੇ ਸੰਬੰਧ ਦੇ ਵਿੱਚ ਇਸ ਦੁਨੀਆਂ ਤੇ ਬਹੁਤ ਜ਼ਿਆਦਾ ਭਰਮ ਭੁਲੇਖੇ ਸਨ ਗੁਰਮੁਖ ਪਿਆਰਿਓ। ਜੇ ਅਸੀਂ ਇਸਲਾਮ ਈਸਾਈ ਯਹੂਦੀ ਮਤ ਵੇਖਦੇ ਹਾਂ ਤੇ ਉਹਨਾਂ ਦੇ ਵਿੱਚ ਵੀ ਅੰਮ੍ਰਿਤ ਦੇ ਨਾਂ ਦੇ ਉੱਤੇ ਇੱਕ ਚਸ਼ਮੇ ਹੈ ਵਾ, ਅੰਮ੍ਰਿਤ ਕੁੰਟ। ਉਹ ਕਹਿੰਦੇ ਨੇ ਖਵਾਜਾ ਖਿਜਰ ਦੀ ਮਦਦ ਦੇ ਨਾਲ ਉਸ ਖੁਦਾ ਨੇ ਕੋਈ ਇਸ ਧਰਤੀ ਦੇ ਉੱਤੇ ਅੰਦਮਾਨ ਸਾਗਰ ਦੇ ਵਿੱਚ ਇੱਕ ਅੰਮ੍ਰਿਤ ਦਾ ਕੁੰਡ ਬਣਾਇਆ ਆ, ਜਿਹਨੂੰ ਅਸੀਂ ਪੀ ਲਵਾਂਗੇ ਤੇ ਅਸੀਂ ਮਰਾਂਗੇ ਨਾ। ਸਿਕੰਦਰ ਮਹਾਨ ਦੇ ਸੰਬੰਧ ਦੇ ਵਿੱਚ ਕਤੇਬਾਂ ਦੇ ਵਿੱਚ ਇੱਕ ਸਾਖੀ ਵੀ ਇਸ ਤਰ੍ਹਾਂ ਦੀ ਲਿਖੀ ਹੁੰਦੀ, ਕਹਿੰਦੇ ਉਹਨੇ ਖਵਾਜਾ ਖਿਜਰ ਦੀ ਮਦਦ ਦੇ ਨਾਲ ਉਹ ਜਿਹੜਾ ਚਸ਼ਮੇ ਹੈ ਵਾ ਅੰਮ੍ਰਿਤ ਦਾ ਕੁੰਡ ਸੀ ਉਹਨੂੰ ਲੱਭ ਵੀ ਲਿਆ ਤੇ ਜਦੋਂ ਪੀਣ ਲੱਗਾ ਨਾ ਉਹਨੂੰ ਕਿ ਮੈਂ ਹੁਣ ਮਰਾਂਗਾ ਨਾ ਧਰਤੀ ਦੇ ਉੱਤੇ, ਕਹਿੰਦੇ ਉੱਥੇ ਇੱਕ ਕਾਂ ਬੈਠਾ ਹੋਇਆ ਸੀ ਤੇ ਉਸ ਕਾਂ ਨੇ ਉਹਨੂੰ ਰੋਕਿਆ, ਉਹ ਕਹਿਣ ਲੱਗਾ ਵੇਖੀ ਕਿਤੇ ਇਹਦਾ ਘੋਟਣਾ ਭਰ ਲੈਣੀ, ਇਹ ਠੀਕ ਹੈ ਕਿ ਤੂੰ ਇਹਨੂੰ ਪੀਣ ਦੇ ਨਾਲ ਅਮਰ ਹੋ ਜਾਏਗਾ ਮਰੇਗਾ ਨਹੀਂ, ਪਰ ਕਹਿੰਦਾ ਮੈਂ ਗਲਤੀ ਦੇ ਨਾਲ ਇਹਦੇ ਵਿੱਚੋਂ ਚੁੰਝ ਇੱਕ ਭਰ ਬੈਠਾ ਏ, ਪਰ ਆ ਚੂੜੇ ਦੀ ਪੀੜ ਜਿਹੜੀ ਹੈ ਨਾ ਇਹ ਮੈਨੂੰ ਹੁਣ ਬੜੀ ਤੜਫਾ ਰਹੀ, ਉਹ ਨਾ ਮੈਂ ਮਰ ਹੀ ਸਕਦਾ ਹਾਂ ਤੇ ਨਾ ਮੈਂ ਜਿਉਂਦਿਆਂ ਦੇ ਵਿੱਚ ਹੀ ਹਾਂ। ਕਹਿੰਦਾ ਇਹਨੇ ਮੈਨੂੰ ਬਹੁਤ ਦੁਖੀ ਕੀਤਾ, ਜੇ ਮੈਂ ਨਾ ਪੀਤਾ ਹੁੰਦਾ ਨਾ ਇਹ ਅੰਮ੍ਰਿਤ ਤੇ ਮਰ ਤੇ ਮੈਂ ਭਾਵੇਂ ਜ਼ਰੂਰ ਜਾਂਦਾ, ਆ ਪੀੜ ਤੋਂ ਤੇ ਮੇਰਾ ਛੁਟਕਾਰਾ ਹੋ ਜਾਂਦਾ। ਕਹਿੰਦੇ ਸਿਕੰਦਰ ਨੇ ਇਹ ਗੱਲ ਸੁਣ ਕੇ ਉਹਦੀ ਤੇ ਇਹ ਅੰਮ੍ਰਿਤ ਜਿਹੜਾ ਸੀ ਨਾ ਉਹ ਚਸ਼ਮੇ ਹੈਵਾਂ ਦੇ ਵਿੱਚੋਂ ਉਹ ਪੀਣ ਦਾ ਜਿਹੜਾ ਖਿਆਲ ਸੀ ਤਿਆਗ ਦਿੱਤਾ। ਇੱਧਰ ਜਦੋਂ ਅਸੀਂ ਹਿੰਦੂ ਧਰਮ ਦੇ ਵਿੱਚ ਦੇਖਦੇ ਹਾਂ ਗੁਰਮੁਖ ਪਿਆਰਿਓ ਕਤੇਬੀ ਮਤ ਵੈਦਿਕ ਮਤ ਦੇ ਵਿੱਚ ਇੱਧਰ ਕਹਿੰਦੇ ਇੱਕ ਸਮੁੰਦਰ ਰਿੜਕਿਆ ਗਿਆ, ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ, ਉਹਨਾਂ 14 ਰਤਨਾਂ ਦੇ ਵਿੱਚੋਂ ਇੱਕ ਅੰਮ੍ਰਿਤ ਦਾ ਘੜਾ ਨਿਕਲਿਆ। ਇੱਥੇ ਆਣ ਕੇ ਦੇਵਤਿਆਂ ਤੇ ਰਾਕਸ਼ਸਾਂ ਦੋਵਾਂ ਨੇ ਰਲ ਕੇ ਉਹ ਸਮੁੰਦਰ ਨੂੰ ਰਿੜਕਿਆ ਸੀ ਤੇ ਇੱਥੇ ਆਣ ਕੇ ਉਹਨਾਂ ਦੇ ਵਿੱਚ ਝਗੜਾ ਖੜਾ ਹੋ ਗਿਆ ਕਿ ਅੰਮ੍ਰਿਤ ਅਸੀਂ ਲੈਣਾ ਤੇ ਦੇਵਤੇ ਆਖਣ ਅੰਮ੍ਰਿਤ ਅਸੀਂ ਲੈਣਾ, ਰਾਕਸ਼ਸ ਆਖਣ ਅੰਮ੍ਰਿਤ ਅਸੀਂ ਲੈਣਾ। ਇੰਦਰ ਨੇ ਆਪਣੇ ਜਯੰਤ ਪੁੱਤਰ ਨੂੰ ਉਹ ਘੜਾ ਦੇ ਕੇ ਤੇ ਸਵਰਗਾਂ ਵੱਲ ਨੂੰ ਭੇਜ ਦਿੱਤਾ ਵੀ ਆਪਾਂ ਸਾਰੇ ਦੇਵਤੇ ਉੱਥੇ ਜਾ ਕੇ ਅੰਮ੍ਰਿਤ ਨੂੰ ਪੀ ਲਵਾਂਗੇ। ਇਸ ਗੱਲ ਦਾ ਜਦੋਂ ਸ਼ੁਕਰ ਨੂੰ ਪਤਾ ਲੱਗਾ ਜਿਹੜਾ ਦੇਵਤਿਆਂ ਦਾ ਗੁਰੂ ਸੀ, ਉਹਨੇ ਉਸੇ ਵੇਲੇ ਆਪਣੀ ਫੌਜ ਮਗਰ ਚੜ੍ਹਾ ਦਿੱਤੀ ਤੇ ਖੋਹਾ ਮਾਈ ਦੇ ਵਿੱਚ ਕਹਿੰਦੇ ਉਹ ਅੰਮ੍ਰਿਤ ਦੇ ਵਿੱਚੋਂ ਘੜੇ ਦੇ ਵਿੱਚੋਂ 4 ਥਾਵਾਂ ਦੇ ਉੱਤੇ ਅੰਮ੍ਰਿਤ ਡਿੱਗਾ, ਇੱਕ ਨਾਸਿਕ, ਇੱਕ ਹਰਿਦੁਆਰ, ਇੱਕ ਪ੍ਰਾਗ, ਇੱਕ ਉਜੈਨ। ਇਹਨਾਂ 4 ਥਾਵਾਂ ਦੇ ਕਹਿੰਦੇ ਉਹ ਘੜੇ ਦੇ ਵਿੱਚੋਂ ਅੰਮ੍ਰਿਤ ਡਿੱਗਾ ਜਿੱਥੇ ਕੁੰਭ ਦਾ ਮੇਲਾ ਲੱਗਦਾ ਆ 12 ਸਾਲਾਂ ਬਾਅਦ। 12 ਦਿਨ ਕਹਿੰਦੇ ਲੜਦੇ ਰਹੇ ਕਿਉਂਕਿ ਦੇਵਤਿਆਂ ਦਾ ਇੱਕ ਦਿਨ ਇੱਕ ਸਾਲ ਵਰਗਾ ਹੁੰਦਾ ਆ, ਸਰ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਆ। 12 ਸਾਲਾਂ ਬਾਅਦ ਉੱਥੇ ਕਹਿੰਦੇ ਕੁੰਭ ਦਾ ਮੇਲਾ ਲੱਗਦਾ, ਪਰ ਗੁਰਮੁਖ ਪਿਆਰਿਓ ਇਹ ਉਨੀ ਕੁ ਦੇਰ ਤੱਕ ਹੀ ਅੰਮ੍ਰਿਤ, ਜਿੰਨੀ ਦੇਰ ਤੱਕ ਮੇਲਾ ਲੱਗਾ ਰਹਿੰਦਾ ਉਸ ਤੋਂ ਬਾਅਦ ਉੱਥੇ ਕੁਝ ਨਹੀਂ। ਜਾਂ ਵੇਖੋ ਜਿੱਥੇ ਰੋਜ਼ਾਨਾ ਹੀ ਇਹ ਪਾਣੀ ਵਗ ਰਿਹਾ ਆ ਉਸ ਜਗ੍ਹਾ ਦੇ ਉੱਤੇ ਆਪਾਂ ਅੰਮ੍ਰਿਤ ਦੀ ਕੀ ਕਰ ਸਕਦੇ ਹਾਂ, ਮੰਗ ਕੇ ਅੰਮ੍ਰਿਤ ਉੱਥੇ ਡੁੱਲਿਆ ਹੋਏਗਾ। ਸਾਰੀਆਂ ਮਨ ਘੜਤ ਗੱਲਾਂ, ਸਤਿਗੁਰਾਂ ਨੇ ਸਾਨੂੰ ਇੱਕ ਅੰਮ੍ਰਿਤ ਦਾ ਘੜਾ ਦਿੱਤਾ ਗੁਰਮੁਖ ਪਿਆਰਿਓ, ਜਿਹੜਾ ਅਸੀਂ 400-500 ਸਾਲ ਤੋਂ ਛਕ ਰਹੇ ਹਾਂ ਪੀ ਰਹੇ ਹਾਂ ਪਰ ਮੁੱਕਣ ਦੇ ਵਿੱਚ ਨਹੀਂ ਆ ਰਿਹਾ। ਉਹ ਅੰਮ੍ਰਿਤ ਦਾ ਘੜਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜਾ ਇਸ ਨਾਮ ਰੂਪੀ ਅੰਮ੍ਰਿਤ ਨੂੰ ਚੱਖ ਲੈਂਦਾ ਉਹ ਅਮਰ ਹੋ ਜਾਂਦਾ ਗੁਰਮੁਖ ਪਿਆਰਿਓ। ਪਰ ਸਾਡੀ ਗਲਤੀ ਦੇਖੋ, ਠੀਕ ਹੈ ਇਸ ਅੰਮ੍ਰਿਤ ਨੂੰ ਉਜਾਗਰ ਕਰਨ ਵਾਲੇ ਗੁਰਦਸਮ ਪਾਤਸ਼ਾਹ ਨੇ ਸਾਡੇ ਉੱਤੇ ਕਿਰਪਾ ਕੀਤੀ ਤੇ ਇੱਕ ਖੰਡੇ ਦੀ ਪੌੜ ਦਾ ਅੰਮ੍ਰਿਤ ਵੀ ਜਿਹੜਾ ਸੀ ਸਾਨੂੰ ਦਿੱਤਾ। ਉਹ ਇਸ ਤਰ੍ਹਾਂ ਕਿ ਜਿਸ ਤੋਂ ਅਸੀਂ ਨਲਕੇ ਦਾ ਜਾਂ ਮੋਟਰ ਦਾ ਬੋਰ ਕਰੀਏ ਉਹ ਥੱਲਿਓਂ ਪਾਣੀ ਕੱਢਣ ਵਾਸਤੇ ਸਾਨੂੰ ਉੱਤੋਂ ਪਾਣੀ ਪਾਉਣਾ ਪੈਂਦਾ ਆ, ਉਹ ਥੱਲੜਲਾ ਪਾਣੀ ਫੇਰ ਚੱਲਦਾ, ਸਾਡੇ ਅੰਦਰ ਵੀ ਇੱਕ ਅੰਮ੍ਰਿਤ ਦਾ ਖੂਹ ਭਰਿਆ ਪਿਆ ਆ। ਗੁਰਮਤ ਸਾਨੂੰ ਕਹਿੰਦੀ ਅੰਤਰ ਖੂਠਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਵੇ ਪਨਿਹਾਰੀ, ਅੰਦਰ ਖੂਹ ਦਾ ਘੜਾ ਜਾਂ ਅੰਦਰ ਖੂਹ ਭਰਿਆ ਪਿਆ ਅੰਮ੍ਰਿਤ ਦਾ, ਇਹਨੂੰ ਕੱਢਣ ਵਾਸਤੇ ਗੁਰਮੁਖ ਪਿਆਰਿਓ ਗੁਰੂ ਸ਼ਬਦ ਦੀ ਲੱਜ ਜ਼ਰੂਰੀ ਹੈ ਸਾਡੇ ਵਾਸਤੇ। ਇਹ ਅੰਦਰਲੇ ਅੰਮ੍ਰਿਤ ਨੂੰ ਪ੍ਰਗਟ ਕਰਨ ਵਾਸਤੇ ਗੁਰਦਸਮ ਪਾਤਸ਼ਾਹ ਨੇ ਇਹ ਖੰਡੇ ਦੀ ਪੌਲ ਜਿਹੜੀ ਹੈ ਸਾਨੂੰ ਛਕਾਈ, ਪਰ ਅਸੀਂ ਇਸ ਅੰਮ੍ਰਿਤ ਦੇ ਨਾਲ ਜੁੜਨ ਦੀ ਬਜਾਏ ਅਸੀਂ ਜੁੜ ਗਏ ਹਾਂ ਚਰਨ ਗੰਗਾ ਵਾਲ, ਅਸੀਂ ਜੁੜ ਗਏ ਹਾਂ ਕਦੀ ਹਰਿਦੁਆਰ ਵਾਲੇ ਪਾਣੀ ਦੇ ਨਾਲ, ਅਸੀਂ ਪਤਾ ਹੀ ਨਹੀਂ ਕਿੰਨੇ ਕੁ ਪਾਣੀਆਂ ਨੂੰ ਅੰਮ੍ਰਿਤ ਬਣਾ ਲਿਆ ਹੋਇਆ ਆ। ਸਤਿਗੁਰਾਂ ਨੂੰ ਪੁੱਛੀਏ ਤੇ ਸਤਿਗੁਰੂ ਜੀ ਅੰਮ੍ਰਿਤ ਬਾਰੇ ਤੁਸੀਂ ਦੱਸੋ, ਤੇ ਸਤਿਗੁਰੂ ਜੀ ਸਾਨੂੰ ਪੁਕਾਰ ਪੁਕਾਰ ਕੇ ਗੱਲ ਕਹਿ ਰਹੇ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ, ਇਹ ਦੂਜਾ ਅੰਮ੍ਰਿਤ ਹੀ ਨਹੀਂ ਜੇ ਹੈਗਾ। ਅਸੀਂ ਆਪਣੇ ਕੋਲੋਂ ਹੀ ਆਪਣੀ ਮਤ ਦੇ ਅਨੁਸਾਰ ਹੀ ਪਤਾ ਨਹੀਂ ਕਿੰਨੇ ਕੁ ਅੰਮ੍ਰਿਤ ਬਣਾ ਲਏ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਗੁਰਮੁਖ ਪਿਆਰਿਓ, ਜਿਸ ਦੀ ਪਰਮਾਤਮਾ ਨੇ ਰੱਖਿਆ ਕੀਤੀ ਆ ਆਦ ਤੋਂ ਲੈ ਕੇ ਮੱਧ ਤੇ ਅੰਤ ਤੱਕ, ਸ਼ੁਰੂ ਤੋਂ ਲੈ ਕੇ ਵਿਚਕਾਰਲੇ ਸਮੇਂ ਤੇ ਅਖੀਰ ਤੱਕ, ਉਹਦੇ ਉੱਤੇ ਕਿਰਪਾ ਕੀਤੀ ਤੇ ਸਤਿਗੁਰੂ ਨੇ ਉਹਨੂੰ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦਾ ਜਿਹੜਾ ਨਾ ਰਸ ਚਖਾ ਦਿੱਤਾ ਆ। ਭਾਵ ਇਹ ਜਿਹੜਾ ਅੰਮ੍ਰਿਤ ਤੋਂ ਭਾਵ ਆ ਗੁਰੂ ਦਾ ਸ਼ਬਦ, ਜਿਹਨੂੰ ਆਪਾਂ ਹਿਰਦੇ ਦੇ ਵਿੱਚ ਵਸਾ ਕੇ ਤੇ ਆਪਣਾ ਜੀਵਨ ਸੁਚੱਜਾ ਬਣਾਉਣਾ, ਅਸੀਂ ਅਮਰ ਹੋਣਾ ਆ। ਇਸ ਸ਼ਬਦ ਨੂੰ, ਇਸ ਅੰਮ੍ਰਿਤ ਨੂੰ ਜਿਸ ਨੇ ਚੱਖ ਲਿਆ ਗੁਰਮੁਖ ਪਿਆਰਿਓ, ਉਹ ਅਮਰ ਹੋ ਜਾਏਗਾ। ਸਤਿਗੁਰਾਂ ਨੇ ਜਗ੍ਹਾ ਜਗ੍ਹਾ ਤੇ ਸਾਨੂੰ ਬਖਸ਼ਿਸ਼ ਕਰਕੇ ਸਮਝਾਇਆ ਆ। ਕਹਿੰਦੇ ਨੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਜਿਹੜਾ ਨਾ ਖਜ਼ਾਨਾ ਜਿਹੜਾ ਗੁਰਮੁਖ ਪਿਆਰਿਓ, ਇਹ ਮਿਲਜੁਲ ਕਰਕੇ ਗੁਰੂ ਸੰਗਤ ਦੇ ਵਿੱਚ ਬੈਠ ਕੇ ਛਕ ਲੈਣਾ ਕਰ ਲਓ, ਪੀ ਲੈਣਾ ਕਰੋ, ਭਾਵ ਸੁਣ ਲੈਣਾ ਕਰੋ। ਸਤਿਗੁਰੂ ਜੀ ਕਹਿੰਦੇ ਨੇ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਸਾਡੇ ਹਿਰਦੇ ਦੇ ਵਿੱਚ ਵਸਾ ਦਿੱਤਾ। ਜਨਮ ਜਨਮ ਕੀ ਮੈਲ ਗਈ, ਜਨਮਾਂ ਜਨਮਾਂਤਰਾਂ ਦੀ ਜਿਹੜੀ ਸਾਡੀ ਮੈਲ ਆ ਉਹ ਦੂਰ ਹੋ ਗਈ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਜਿਹੜਾ ਆ ਉਹ ਚਖਾ ਦਿੱਤਾ ਹੈ।
ਸਾਧਾ ਸੰਗ ਅਪਾਰ ਅਣਦਨ ਹਰ ਗੁਣ ਰਵੇ।
ਇਹ ਗੁਰਮੁਖ ਪਿਆਰਿਓ, ਅੰਮ੍ਰਿਤ ਨੂੰ ਛਕਣ ਦਾ, ਅੰਮ੍ਰਿਤ ਨੂੰ ਪ੍ਰਾਪਤ ਕਰਨ ਦਾ ਢੰਗ ਵੀ ਸਤਿਗੁਰਾਂ ਨੇ ਦੱਸਿਆ ਆ। ਕਿੱਥੋਂ ਪ੍ਰਾਪਤ ਹੋਏਗਾ, ਕਿਵੇਂ ਛਕਿਆ ਜਾਵੇਗਾ? ਜਿਸ ਜਗ੍ਹਾ ਤੇ ਆ ਵਿਰਾਜਮਾਨ ਜੇ, ਇਸ ਇਕੱਠ ਨੂੰ ਅਸੀਂ ਧਾਰਮਿਕ ਦੁਨੀਆਂ ਦੇ ਵਿੱਚ ਸਤਸੰਗਤ ਕਹਿੰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਸਲੋਤਾ ਜਿਹੜੀ ਸੁਣਨੀ ਆ, ਇਹ ਇਸ ਅੰਮ੍ਰਿਤ ਨੂੰ ਚੱਖਣਾ ਆ, ਇਸ ਅੰਮ੍ਰਿਤ ਨੂੰ ਛਕਣਾ ਆ। ਪਰ ਇਕੱਠ ਬੜੇ ਹੁੰਦੇ ਜੇ ਗੁਰਮੁਖ ਪਿਆਰਿਓ, ਇੱਥੇ ਥੋੜ੍ਹੇ ਜਿਹੇ ਹੁਣ ਇੱਕ ਵਿਦਵਾਨ ਆਏ ਗਿਆਨੀ ਹਜ਼ਾਰਾ ਸਿੰਘ ਜੀ, ਉਹਨਾਂ ਨੇ ਗੱਲ ਇੱਕ ਬੜੀ ਕੀਮਤੀ ਕੀਤੀ। ਕਹਿੰਦੇ ਜਿੰਨੇ ਵੀ ਆ ਦੇਹਧਾਰੀ ਤੇ ਪਖੰਡੀ ਨੇ ਨਾ, ਇਹਨਾਂ ਸਾਰਿਆਂ ਦੇ ਡੇਰਿਆਂ ਦੇ ਨਾਲ ਸਤਸੰਗ ਲੱਗਾ ਹੋਇਆ ਹੈ। ਰਾਧਾ ਸਵਾਮੀ ਸਤਸੰਗ ਬਿਆਸ ਤੇ ਹੋਰ ਵੀ ਬਹੁਤ ਸਾਰੇ ਐਸੇ ਡੇਰੇ, ਪਰ ਕਹਿੰਦੇ ਉੱਥੇ ਗੱਲ ਜਿਹੜੀ ਹੁੰਦੀ ਆ ਨਾ, ਗੱਲ ਹੁੰਦੀ ਆ ਉਹ ਦੇਹਧਾਰੀ ਦੀ। ਉੱਥੇ ਕਦੀ ਵੀ ਸੰਗਤ ਦੇ ਵਿੱਚ ਬੈਠ ਕੇ ਨਾਮ ਦੀ ਚਰਚਾ ਜਾਂ ਪਰਮਾਤਮਾ ਦੇ ਨਾਮ ਦੀ ਚਰਚਾ ਨਹੀਂ ਜੇ ਹੁੰਦੀ। ਆਹ ਬਹੁਤ ਸਾਰੇ ਜਿਹੜੇ ਅਸੀਂ ਵੇਖਦੇ ਹਾਂ ਨਾ, ਸਤਸੰਗ ਦਰਬਾਰ ਹੋ ਰਹੇ ਨੇ ਜਾਂ ਜਿਹੜੀਆਂ ਬਰਸੀਆਂ ਮਹਾਂਪੁਰਖਾਂ ਦੀਆਂ ਮਨਾਈਆਂ ਜਾ ਰਹੀਆਂ ਨੇ, ਤੁਸੀਂ ਜਾ ਜਾ ਕੇ ਤਕਰੀਬਨ ਉਸ ਸੰਗਤ ਦੇ ਵਿੱਚ ਵੀ ਬੈਠ ਕੇ ਵੇਖੋ, ਆਪਣੇ ਮਹਾਂਪੁਰਖਾਂ ਦੀਆਂ ਹੀ ਗੱਲਾਂ ਕਰ ਰਹੇ ਹੁੰਦੇ ਜੇ, ਇੱਕ ਦੇਹਧਾਰੀ ਦੇ ਗੁਣ ਗਾਇਣ ਕਰੀ ਜਾ ਰਹੇ ਹੁੰਦੇ ਨੇ, ਕਦੀ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਜਾਂ ਪਰਮਾਤਮਾ ਦੀ ਸਿਫਤ ਸਲੋਤਾ ਨਹੀਂ ਹੋ ਰਹੀ ਹੁੰਦੀ। ਮੈਂ ਬਹੁਤ ਸਾਰੇ ਐਸੇ ਸਤਸੰਗ ਦੇਖੇ ਨੇ, ਬਹੁਤ ਘੱਟ ਸਤਸੰਗ ਐਸੇ ਨੇ ਜਿੱਥੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਚੱਲਦੀ ਆ ਤੇ ਜਿੱਥੇ ਗੱਲ ਚੱਲਦੀ ਆ ਪਰਮੇਸ਼ਰ ਦੀ। ਆਪਾਂ ਟੈਲੀਵਿਜ਼ਨਾਂ ਤੇ ਆਪਾਂ ਬਹੁਤ ਸਾਰੇ ਕੰਧਾਂ ਦੇ ਨਾਲ ਇਸ਼ਤਿਹਾਰ ਲੱਗੇ ਦੇਖਦੇ, ਕਦੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਨਹੀਂ ਲਿਖਿਆ ਹੁੰਦਾ। ਉੱਥੇ ਲਿਖਿਆ ਹੁੰਦਾ ਫਲਾਣਾ ਸੰਤ ਜਵਾਲਾ ਸਿੰਘ, ਫਲਾਣਾ ਸੰਤ, ਫਲਾਣਾ ਸਿੰਘ ਸੰਤ ਦੀ ਬਰਸੀ, ਜਾਂ ਇਹਨਾਂ ਸੰਤਾਂ ਦੀਆਂ ਅਸੀਂ ਬਰਸੀਆਂ ਤੇ ਮਨਾਈ ਜਾਂਦੇ ਹਾਂ, ਪਰ ਅਸੀਂ ਕਦੀ ਵੀ ਸ਼ਹੀਦ ਸਿੰਘਾਂ ਦੀਆਂ ਬਰਸੀਆਂ ਨਹੀਂ ਮਨਾਈਆਂ। ਮੈਂ ਅੱਜ ਤੱਕ ਬਹੁਤ ਘੱਟ ਐਸੇ ਅਸਥਾਨ ਦੇਖੇ ਨੇ ਇੱਥੇ ਭਾਈ ਗੁਰਦਾਸ ਜੀ ਦਾ ਜਨਮ ਦਿਨ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਸੰਬੰਧ ਦੇ ਵਿੱਚ ਕੋਈ ਦਿਹਾੜਾ ਮਨਾਇਆ ਗਿਆ ਹੋਵੇ, ਜਾਂ ਸਾਡੇ ਬਹੁਤ ਸਾਰੇ ਸ਼ਹੀਦ ਸਿੰਘ ਨੇ ਜਿਨ੍ਹਾਂ ਨੇ ਇੰਨੀ ਕੁਰਬਾਨੀ ਕੀਤੀ, ਕੁਝ ਚੋਣਵੇਂ ਸ਼ਹੀਦ ਸਿੰਘਾਂ ਨੂੰ ਛੱਡ ਕੇ ਕਦੀ ਵੀ ਉਹਨਾਂ ਸ਼ਹੀਦ ਸਿੰਘਾਂ ਦੇ ਇਸ਼ਤਿਹਾਰ ਮੈਂ ਕੰਧਾਂ ਤੇ ਨਹੀਂ ਲੱਗੇ ਹੋਏ ਦੇਖੇ ਕਿ ਅਸੀਂ ਇਹਨਾਂ ਸ਼ਹੀਦ ਸਿੰਘਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਤੇ ਇਹਨਾਂ ਨੇ ਕੀ ਸਾਡੇ ਵਾਸਤੇ ਕੀਤਾ ਸੀ ਯਾਦ ਹੀ ਕਰ ਲਈਏ। ਪਰ ਆਪਣੇ ਆਪਣੀਆਂ ਸੰਤਾਂ ਦੀਆਂ ਅਸੀਂ ਬਰਸੀਆਂ ਬੜੀਆਂ ਧੂਮ ਧਾਮ ਦੇ ਨਾਲ ਬੜੀਆਂ ਮਹਿੰਗੀਆਂ ਮਹਿੰਗੀਆਂ ਐਡਾਂ ਦੇ ਕੇ ਮਨਾਈ ਜਾ ਰਹੇ ਹਾਂ। ਇੱਥੇ ਗੱਲ ਕੀਤੀ ਹੈ ਸਤਸੰਗ ਦੀ, ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਗੁਰਮੁਖ ਪਿਆਰਿਓ, ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀ, ਇੱਥੇ ਪਰਮਾਤਮਾ ਦੇ ਨਾਮ ਦੀ ਚਰਚਾ ਹੋਵੇ ਨਾ ਸਤਸੰਗਤ ਹੁੰਦੀ ਜੇ ਉਹ। ਇਸ ਸੰਗਤ ਦੇ ਵਿੱਚ ਬੈਠ ਕੇ ਤੁਸੀਂ ਪਰਮਾਤਮਾ ਦੇ ਨਾਮ ਦੀ ਜਿਹੜੀ ਸਿਫਤ ਕਰਨੀ ਹੈ ਨਾ, ਜਿਹੜੀ ਪਰਮਾਤਮਾ ਦੇ ਨਾਮ ਦੀ ਸਿਫਤ ਨੂੰ ਸਰਵਣ ਕਰਨਾ ਆ, ਇਹ ਅੰਮ੍ਰਿਤ ਜਿਹੜਾ ਆ ਤੁਹਾਨੂੰ ਇੱਥੋਂ ਹੀ ਪ੍ਰਾਪਤ ਹੋਵੇਗਾ। ਦਿਨ ਰਾਤ ਉਸ ਪਰਮਾਤਮਾ ਦੇ ਗੁਣ ਰਵੇ, ਗੁਣਾਂ ਨੂੰ ਯਾਦ ਕਰਿਆ ਕਰੋ।
ਵਾਹੇ ਮਨੋਰਥ ਸਭ ਜੋਨੇ ਨਾ ਭਵਾਏ।
ਜਿਹੜਾ ਪਰਮਾਤਮਾ ਦੀ ਸਿਫਤ ਕਰਦਾ ਆ, ਜਿਹੜਾ ਪਰਮਾਤਮਾ ਦੇ ਨਾਲ ਜੁੜ ਗਿਆ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਿਆ ਆ, ਗੁਰਮੁਖ ਪਿਆਰਿਓ ਕਹਿੰਦੇ ਉਹ ਜੂਨਾਂ ਦੇ ਵਿੱਚ ਨਹੀਂ ਭਟਕਦਾ, ਭਾਉਂਦਾ ਨਹੀਂ ਆ। ਨਹੀਂ ਤੇ ਜਦੋਂ ਅਸੀਂ ਕਿਸੇ ਦੇ ਨਾਲ ਜੁੜਦੇ ਹਾਂ ਨਾ, ਜੈਸਾ ਸੇਵੇ ਤੈਸਾ ਹੋਏ, ਦੇਵੀ ਦੇਵਤਿਆਂ ਦੇ ਸੰਬੰਧ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇੱਕ ਬੜਾ ਪਿਆਰਾ ਸ਼ਬਦ ਲਿਖਿਆ ਹੋਇਆ ਮਿਲਦਾ ਆ। ਕਹਿੰਦੇ ਤੂੰ ਮਹਾਮਾਈ ਕੀ ਪੂਜਾ ਕਰੇ ਕਰੀ ਜਾ ਪੂਜਾ, ਕਹਿੰਦੇ ਤੂੰ ਮੁਕਤ ਨਹੀਂ ਹੋ ਸਕਦਾ, ਜੂਨੀ ਭਾਵੇਂ ਤੂੰ ਜੂਨਾਂ ਦੇ ਵਿੱਚ ਪੈ ਜਾਵੇਗਾ, ਨਰਸੇ ਨਾਰ ਹੋਏ ਉਤਰੇ, ਤੈਨੂੰ ਇਹ ਫਲ ਮਿਲੂਗਾ, ਅੱਗੇ ਤੂੰ ਆਦਮੀ ਸਾਂ, ਆ ਮਹਾਮਾਈ ਦੀ ਪੂਜਾ ਕਰਕੇ ਨਾ, ਮਾਤਾ ਦੀ ਪੂਜਾ ਕਰਕੇ ਤੂੰ ਇਸਤਰੀ ਬਣ ਜਾਵੇਗਾ। ਭੈਰੋ ਭੂਤ ਸ਼ੀਤਲਾ ਧਾਵੇ, ਖਰ ਬਾਹਣ ਉਹ ਛਾਰ ਉੜਾਵੇ। ਕਹਿੰਦੇ ਤੂੰ ਭੈਰੋ ਦੀ ਪੂਜਾ ਕਰਦਾ ਕਰੀ ਜਾ, ਖਰ ਬਾਹਣ ਤੂੰ ਖੋਤਾ ਬਣ ਜਾਏਗਾ, ਤੂੰ ਮਿੱਟੀ ਉਡਾਉਂਦਾ ਫਿਰੇਗਾ। ਕਹਿੰਦੇ ਜੇ ਤੂੰ ਮੁਕਤੀ ਚਾਹੁੰਦਾ ਆ, ਜੂਨਾ ਤੋਂ ਛੁਟਕਾਰਾ ਚਾਹੁੰਦਾ ਨਾ, ਤੇ ਫਿਰ ਇੱਕ ਪਰਮਾਤਮਾ ਦੇ ਨਾਲ ਇੱਕ ਗੁਰੂ ਦੇ ਨਾਲ ਜੁੜ ਜਾ, ਜਿਹੜਾ ਤੈਨੂੰ ਇਸ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਕੱਢ ਦੇਵੇਗਾ।
ਸਭ ਕਿਸ ਕਰਤੇ ਹੱਥ ਕਾਰਨ ਜੋ ਕਰਾਏ।
ਗੁਰਮੁਖ ਪਿਆਰਿਓ, ਆ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਇੱਕ ਬੜੀ ਗੱਲ ਪ੍ਰਚਲਿਤ ਹੋ ਗਈ ਹੈ, ਮੈਂ ਸਾਰੇ ਗੁਰਸਿੱਖਾਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਸਿੱਖ ਵੀ ਐਸੇ ਨੇ, ਉਹ ਕੁਝ ਲੈਣ ਵਾਸਤੇ ਨਾ ਕਿਸੇ ਦੇ ਕੋਲ ਆ ਜੋਤਸ਼ੀਆਂ ਦੇ ਕੋਲ ਹਵਨ ਕਰਾਉਂਦੇ ਫਿਰਦੇ ਨੇ, ਜਾਂ ਜੋਤਸ਼ੀਆਂ ਸਿਆਣਿਆਂ ਦੇ ਕੋਲ ਜਾਂਦੇ ਨੇ ਤੇ ਉਹ ਕਹਿੰਦੇ ਨੇ ਫਲਾਣੀ ਵਸਤੂ ਸਾਨੂੰ ਪ੍ਰਾਪਤ ਨਹੀਂ ਹੋ ਰਹੀ ਤੇ ਕੁਝ ਨਾ ਕੁਝ ਸਾਡੇ ਵਾਸਤੇ ਕਰੋ, ਉਹ ਫਿਰ ਉਹਦੇ ਵਾਸਤੇ ਕੀ ਕਰਦੇ ਹਵਨ ਕਰਦੇ ਨੇ, ਜਾਂ ਉਹਨਾਂ ਦੇ ਕੋਲੋਂ ਛਿੱਲ ਲਾਉਣ ਵਾਸਤੇ ਪੈਸੇ ਇਕੱਠੇ ਕਰ ਲੈਂਦੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਨਾ ਜੋਤਸ਼ੀਆਂ ਦੇ ਹੱਥ ਨਾ ਸਿਆਣਿਆਂ ਦੇ ਹੱਥ ਕੁਝ ਵੀ ਨਹੀਂ ਜੇ ਹੈਗਾ, ਭੋਲਿਓ, ਇਹ ਸਾਰਾ ਕੁਝ ਕਰਤੇ ਹੱਥ, ਇਹ ਸਾਰਾ ਕੁਝ ਕਰਤਾਰ ਦੇ ਹੱਥ ਆ, ਪਰਮਾਤਮਾ ਦੇ ਹੱਥ ਆ, ਉਹੋ ਹੀ ਸਾਰਿਆਂ ਨੂੰ ਦੇਣ ਵਾਲਾ ਆ। ਕਹਿੰਦੇ ਜਦੋਂ ਦਿੰਦਾ ਨਾ ਠਾਕ ਰਹਾਈ ਆ, ਕੋਈ ਰੋਕ ਪਾਉਣ ਵਾਲਾ ਨਹੀਂ ਹੈਗਾ ਵੀ ਕਿਸੇ ਨੂੰ ਕੋਈ ਡੱਕ ਲਵੇ ਵੀ ਮੈਂ ਇਹਨੂੰ ਦੇਣ ਨਹੀਂ ਦੇਣਾ, ਪਰਮਾਤਮਾ ਤੂੰ ਇਹਨੂੰ ਕਿਉਂ ਦੇ ਰਿਹਾ ਆ, ਕਹਿੰਦੇ ਉਹਦਾ ਕੋਈ ਹੱਥ ਨਹੀਂ ਫੜ ਸਕਦਾ ਪਰਮਾਤਮਾ ਦਾ। ਤੇ ਜੇ ਪਰਮਾਤਮਾ ਸਾਡੇ ਕੋਲੋਂ ਕੁਝ ਲੈਣਾ ਚਾਹੁੰਦਾ, ਮੰਨ ਲਓ ਖੋਹ ਲੈਣਾ ਚਾਹੁੰਦਾ ਆ, ਤੇ ਤਾਂ ਵੀ ਕੋਈ ਜੋਤਸ਼ੀ, ਕੋਈ ਸਿਆਣਾ, ਕੋਈ ਪੀਰ ਪੈਗੰਬਰ ਸਾਡੇ ਵਿੱਚ ਨਹੀਂ ਆ ਸਕਦਾ ਗੁਰਮੁਖ ਪਿਆਰਿਓ, ਵੀ ਇਹ ਪਰਮਾਤਮਾ ਤੈਨੂੰ ਅਸੀਂ ਨਹੀਂ ਖੜਨ ਦੇਣਾ, ਉਹਨੇ ਪਰਮਾਤਮਾ ਨੇ ਲੈ ਹੀ ਲੈਣਾ ਆ, ਖੋਹ ਹੀ ਲੈਣਾ ਆ। ਪਰਮਾਤਮਾ ਕੋਈ ਮੇਨ ਪਾਵਰ ਹੈ, ਛੋਟੀ ਮੋਟੀ ਪਾਵਰ ਨਹੀਂ, ਛੋਟੀ ਮੋਟੀ ਸ਼ਕਤੀ ਨਹੀਂ ਕਿ ਕਿਸੇ ਮਨੁੱਖ ਦੇ ਡੱਕਿਆਂ ਡੱਕੀ ਰਹਿ ਜਾਵੇ। ਸਾਰੇ ਕਹਿੰਦੇ ਸਭ ਕੁਝ ਉਸ ਪਰਮਾਤਮਾ ਦੇ ਹੱਥ ਆ, ਉਹ ਜੋ ਕੁਝ ਕਰ ਰਿਹਾ ਆ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ।
ਨਾਨਕ ਮੰਗੇ ਦਾਨ ਸੰਤਾਂ ਧੂਰ ਦਰਾਏ।
ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਕਿ ਅਸੀਂ ਸਤਸੰਗੀ ਜਨਾਂ ਦੀ ਚਰਨ ਧੂੜ ਮੰਗਦੇ। ਇੱਥੇ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਜਿਹੜਾ ਸੰਤ ਲਫ਼ਜ਼ ਉਚਾਰਨ ਕੀਤਾ ਨਾ, ਇਹ ਬਹੁ ਵਚਨ ਹੈ। ਬਹੁ ਵਚਨ ਤੋਂ ਭਾਵ ਸੰਤਾਂ ਤੋਂ ਭਾਵ ਸਤਸੰਗੀ ਜਨ, ਆਪ ਸਭ ਸੰਗਤਾਂ ਜਿਹੜੇ ਬੈਠੇ ਹੋਏ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਸੇ ਉੱਤੇ ਟਿੱਪੀ ਤੱਤਾ ਤੇ ਤੱਤੇ ਔਂਕੜ ਜਿੱਥੇ ਲਫ ਜਾਏਗਾ ਇਹਦਾ ਮਤਲਬ ਹੈ ਇੱਕ ਸੰਤ ਇੱਕ ਵਚਨ ਜਿਹਦਾ ਭਾਵ ਹੋਏਗਾ ਗੁਰੂ ਜਾਂ ਪਰਮਾਤਮਾ ਗੁਰੂ ਵੀ ਇੱਕ ਹੈ ਤੇ ਪਰਮਾਤਮਾ ਵੀ ਇੱਕ ਆ ਜਿੱਥੇ ਸੱਸੇ ਉੱਤੇ ਟਿੱਪੀ ਤੇ ਤੱਤਾ ਮੁਕਤਾ ਲਫ ਜਾਏਗਾ ਨਾ ਇਹਦਾ ਭਾਵ ਹੋਏਗਾ ਬਹੁ ਵਚਨ ਬਹੁਤ ਜ਼ਿਆਦਾ ਜਿਹਨੂੰ ਅਸੀਂ ਸਿੰਗੂਲਰ ਪਾਪੂਲਰ ਕਹਿ ਦਿੰਦੇ ਹਾਂ ਉਹ ਗੁਰਮੁਖ ਪਿਆਰਿਓ ਉੱਥੇ ਭਾਵ ਇਹ ਹੋਏਗਾ ਕਿ ਬਹੁਤ ਜ਼ਿਆਦਾ ਸੰਤ ਤੇ ਬਹੁਤ ਜ਼ਿਆਦਾ ਸੰਤਾਂ ਤੋਂ ਭਾਵ ਸਤਸੰਗੀ ਜਨ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ ਅਸੀਂ ਸਤਸੰਗੀ ਜਨਾਂ ਦੀ ਚਰਨ ਧੂੜ ਮੰਗਦੇ ਹਾਂ ਜਿਸ ਚਰਨ ਧੂੜ ਦੇ ਨਾਲ ਤਰੇ ਕਹਿ ਜੀ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਤੇ ਸਤਸੰਗੀ ਜਨਾਂ ਦੀ ਚਰਨ ਧੂੜ ਕੀ ਹੈ ਗੁਰਮੁਖ ਪਿਆਰਿਓ ਇੱਕ ਮਨੁੱਖ ਨਸ਼ਾ ਕਰਦਾ ਆ ਇੱਕ ਮਨੁੱਖ ਚੋਰੀਆਂ ਕਰਦਾ ਆ ਠੱਗੀਆਂ ਮਾਰਦਾ ਆ ਉਹ ਬਾਹਰੋਂ ਤੁਰੇ ਆਉਂਦਿਆਂ ਹੋਇਆਂ ਆਪ ਸਭ ਸੰਗਤਾਂ ਦੀ ਚਰਨ ਧੂੜ ਨੂੰ ਮੱਥੇ ਤੇ ਲਾ ਲੈਣ ਦੇ ਨਾਲ ਉਹਦਾ ਕੁਝ ਨਹੀਂ ਜੇ ਬਣ ਸਕੇਗਾ ਇਹ ਵੀ ਗੱਲ ਮੈਂ ਕਹਿ ਦਿਆਂ ਗੁਰਮਤ ਦੇ ਵਿੱਚ ਜਿਹੜੀ ਚਰਨ ਧੂੜ ਦੀ ਗੱਲ ਕੀਤੀ ਗੁਰਮੁਖ ਪਿਆਰਿਓ ਚਰਨ ਧੂੜ ਦਾ ਭਾਵ ਆ ਗੁਰੂ ਦਾ ਸ਼ਬਦ ਬਸ ਗੁਰੂ ਦੇ ਸ਼ਬਦ ਰੂਪੀ ਚਰਨ ਧੂੜ ਜਿਹੜੀ ਆ ਨਾ ਜਿਹਨੂੰ ਅਸੀਂ ਸਰਵਣ ਕਰਕੇ ਮਨ ਚ ਵਸਾ ਕੇ ਪਾਰ ਉਤਾਰਾ ਆਪਣਾ ਕਰ ਸਕਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਿੱਖਿਆ ਇੱਥੇ ਦੇ ਰਹੇ ਨੇ ਸਤਿਗੁਰੂ ਸਤਸੰਗੀ ਜਨਾਂ ਦੇ ਬਚਨ ਸਤਸੰਗੀ ਜਨਾਂ ਦੇ ਚੰਗੇ ਖਿਆਲ ਇਹ ਕਿਤੇ ਪ੍ਰਾਪਤ ਹੋ ਜਾਣ ਤੇ ਮੈਂ ਇਸ ਸੰਸਾਰ ਤੋਂ ਤਰ ਜਾਵਾਂ
ਮਹੱਲਾ ਪੰਜਵਾਂ ਤਿਸ ਨੂੰ ਮਨ ਵਸਾਏ ਜਿਨ ਉਪਾਇਆ
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਉਸ ਪਰਮਾਤਮਾ ਨੂੰ ਮਨ ਦੇ ਵਿੱਚ ਵਸਾਇਆ ਕਰ ਜਿਸ ਪਰਮਾਤਮਾ ਨੇ ਇਸ ਸੰਸਾਰ ਦੀ ਸਿਰਜਣਾ ਕੀਤੀ ਆ ਬਾਕੀ ਜੇ ਤੂੰ ਆਪਣੇ ਮਨ ਦੇ ਵਿੱਚ ਵਸਾਉਣਾ ਨਾ ਕਿਸੇ ਦੇਵੀ ਦੇਵਤੇ ਨੂੰ ਕਿਸੇ ਹੋਰ ਨੂੰ ਦੂਜੇ ਤੀਜੇ ਨੂੰ ਉਸ ਸੰਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤ੍ਰਿਲੋਚਨ ਭਗਤ ਜੀ ਨੇ ਇੱਕ ਸ਼ਬਦ ਉਚਾਰਨ ਕਰਕੇ ਸਾਨੂੰ ਗੁਰਮੁਖ ਪਿਆਰਿਓ ਬੜੇ ਪ੍ਰੇਮ ਦੇ ਨਾਲ ਸਮਝਾਇਆ ਆ ਕਹਿੰਦੇ ਸ਼ੰਕਰਾ ਮਸਤਕ ਬਸਤਾ ਸੁਰਸਰੀ ਸਮਾਨ ਰੇ ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਕੁਝ ਵੀਰ ਜਿਹੜੇ ਨੇ ਨਾ ਚੰਦਰਮਾ ਦੀ ਪੂਜਾ ਕਰਦੇ ਨੇ ਚੰਦਰਮਾ ਨੂੰ ਦੇਵਤਾ ਸਮਝਦੇ ਨੇ ਆ ਕੱਲ ਪੂਰਨਮਾਸ਼ੀ ਸੀ ਤੇ ਪੂਰਨਮਾਸ਼ੀ ਦਾ ਸਿੱਧਾ ਹੀ ਸੰਬੰਧ ਜਿਹੜਾ ਚੰਦਰਮਾ ਦੇ ਨਾਲ ਆ ਹੋਰ ਕਿਸੇ ਦੇ ਨਾਲ ਹੀ ਨਹੀਂ ਆ ਪੂਰਨਮਾਸ਼ੀ ਤੋਂ ਭਾਵ ਆ ਜਿੱਦਣ ਚੰਦਰਮਾ ਪੂਰਾ ਹੋ ਗਿਆ ਆ ਉਸ ਤੋਂ ਬਾਅਦ ਇਹ ਘਟਣਾ ਸ਼ੁਰੂ ਹੋ ਜਾਂਦਾ ਆ ਚੰਦਰਮਾ ਨੂੰ ਦੇਵਤਾ ਸਮਝਣ ਵਾਲਿਆਂ ਦੇ ਸੰਬੰਧ ਦੇ ਵਿੱਚ ਜਾਂ ਚੰਦਰਮਾ ਦੀ ਪੂਜਾ ਕਰਨ ਵਾਲਿਆਂ ਦੇ ਸੰਬੰਧ ਦੇ ਵਿੱਚ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਤੇ ਸਾਡੇ ਦਾਦੀ ਨੇ ਆਖਿਆ ਕਰਨਾ ਆ ਦੂਜ ਦੇ ਚੰਦਰਮਾ ਵਾਲੀ ਤੀਜ ਦੇ ਚੰਦਰਮਾ ਵੱਲ ਦੇ ਕੇ ਨਾ ਸਾਨੂੰ ਮੱਥਾ ਟਿਕਾਇਆ ਕਰਨਾ ਤੇ ਨਾਲ ਆਖਿਆ ਕਰਨਾ ਐਤਕਾਂ ਬੜਾ ਸਿੱਧਾ ਚੜਿਆ ਆ ਤੇ ਮਹੀਨਾ ਬੜਾ ਸੌਖਾ ਲੰਘੇਗਾ ਉਦੋਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਹੁੰਦਾ ਤੇ ਅਸੀਂ ਮੱਥਾ ਟੇਕ ਦਿਆ ਕਰਨਾ ਚੰਦਰਮਾ ਨੂੰ ਵੇਖ ਕੇ ਉਹਦੇ ਵੱਲ ਖੈਰ ਅੱਜ ਕੱਲ੍ਹ ਗੱਲਾਂ ਬੜੀਆਂ ਘੱਟ ਗਈਆਂ ਨੇ ਲੋਕ ਬਹੁਤ ਸਿਆਣੇ ਹੋ ਗਏ ਨੇ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ ਕਹਿੰਦੇ ਨੇ ਜਦੋਂ ਚੰਦਰਮਾ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਆ ਤੇ ਸ਼ਿਵ ਜੀ ਦੀ ਪੂਜਾ ਬੜੀ ਲੋਕ ਕਰਦੇ ਨੇ ਤੇ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਚੰਦਰਮਾ ਸ਼ਿਵਜੀ ਦੇ ਮੱਥੇ ਦੇ ਵਿੱਚ ਆ ਤੇ ਨਾਲ ਸਾਨੂੰ ਇਹ ਵੀ ਗੱਲ ਸਮਝਾਈ ਹੈ ਕਿ ਗੰਗਾ ਦਾ ਪਾਣੀ ਬੜਾ ਪਵਿੱਤਰ ਮੰਨਿਆ ਆ ਤੇ ਕਹਿੰਦੇ ਨੇ ਗੰਗਾ ਦਾ ਪਾਣੀ ਸਾਰੇ ਕਲੰਕ ਧੋ ਦਿੰਦਾ ਆ ਤੇ ਕਹਿੰਦੇ ਉਹ ਗੰਗਾ ਜਿਹੜੀ ਆ ਸ਼ਿਵਜੀ ਦੇ ਸਿਰ ਦੇ ਵਿੱਚ ਆ ਇਹ ਵੀ ਹਿੰਦੂ ਗ੍ਰੰਥਾਂ ਦੇ ਵਿੱਚ ਲਿਖਿਆ ਆ ਕਹਿੰਦੇ ਸ਼ੰਕਰਾ ਮਸਤਕ ਬਸਤਾ ਸ਼ੰਕਰ ਦੇ ਮੱਥੇ ਦੇ ਵਿੱਚ ਸ਼ਿਵਜੀ ਦੇ ਮੱਥੇ ਦੇ ਵਿੱਚ ਵਸਦਾ ਚੰਦਰਮਾ ਸੁਰਸਰੀ ਸਨਾਨ ਰੇ ਸਿਰ ਦੇ ਵਿੱਚੋਂ ਗੰਗਾ ਨਿਕਲਦੀ ਆ ਗੰਗਾ ਜਦੋਂ ਇਹ ਨਹਾਉਂਦਾ ਆ ਕੁਲ ਜਨ ਮਧੇ ਮਿਲਿਓ ਸਾਰੰਗ ਪਾ ਰਿਓ ਦੀ ਕੁਲ ਦੇ ਵਿੱਚ ਕ੍ਰਿਸ਼ਨ ਜੀ ਦਾ ਜਨਮ ਵੀ ਹੋਇਆ ਆ ਪਰ ਕਰਮ ਕਰ ਕਲੰਕ ਮਫੀਟ ਰੇ ਪਰ ਕਹਿੰਦੇ ਨੇ ਉਹਨਾਂ ਗ੍ਰੰਥਾਂ ਦੇ ਵਿੱਚ ਹੀ ਲਿਖਿਆ ਕਿ ਚੰਦਰਮਾ ਦੇ ਮੱਥੇ ਦੇ ਉੱਤੇ ਇੱਕ ਕਲੰਕ ਲੱਗਾ ਹੋਇਆ ਆ ਉਹ ਕਲੰਕ ਚੰਦਰਮਾ ਦਾ ਤੇ ਕੋਈ ਧੋ ਨਾ ਸਕਿਆ ਤੇ ਤੁਸੀਂ ਚੰਦਰਮਾ ਦੀ ਪੂਜਾ ਕਰਨ ਵਾਲੇ ਦੱਸੋ ਚੰਦਰਮਾ ਤੁਹਾਨੂੰ ਕੀ ਸੁੱਖ ਦੇ ਲਵੇਗਾ ਜਿਹੜੇ ਵੀਰ ਪਾਣੀ ਦੀ ਪੂਜਾ ਕਰਦੇ ਨੇ ਕਹਿੰਦੇ ਸਭ ਤੋਂ ਵੱਡਾ ਸਮੁੰਦਰ ਤੇ ਸਮੁੰਦਰ ਦੇ ਵਿੱਚ ਉਹ 14 ਰਤਨ ਨਿਕਲੇ ਹੋਏ ਨੇ ਪਰ ਕਹਿੰਦੇ ਨੇ ਸਮੁੰਦਰ ਆਪ ਖਾਰਾ ਆ ਉਹ ਆਪਣਾ ਆਪਣਾ ਖਾਰਾਪਣ ਦੂਰ ਨਹੀਂ ਕਰ ਸਕਿਆ ਅੰਮ੍ਰਿਤ ਸਸੀ ਧੇਣ ਲਕਸ਼ਮੀ शिखर सनागर नदी के नाथन कर्म कर खार मफीड सरी कहंदे ओ अपने ही कलंक नहीं धो सके। एक बड़ी वड्डी चोट भगत त्रिलोचन जी ने की गुरु में प्यारे कहंदे ने कि जेड़ा हनुमान सी ना कहंदे ओ संजीवनी बूटी लेके आया रावण बन सल बेसल आन तोखी ले हरी पर कहंदे ने कि हनुमान रामचंद्र की पूजा करता सी जां जिहड़े रामचंद्र की पूजा करते ने उन्हां दा हिसाब वेखो जां जिहड़े उन्हां नूं हिरदे च वसाई बैठे ने कर्म कर कछौटी मफीर सरी कहंदे हनुमान ने रामचंद्र की इन्नी सेवा की जदों दा भरा जख्मी हो गया लक्ष्मण एक भारी चुक लिया उन्हें रामायण के जंग दे विच भी बड़ी वड्डी घालना घाली सीता दे कोल सनाह भी पहुंचा के आया अशोक वाट का बाग भी उन्हें साड़िया पर कहिंदे रामचंद्र उन्हूं कपड़े ही ना दे सकिया सिर्फ कशा ही विचारे की किस्मत दे विच रह गया। ऐसा गुरबाणी दे विच लिखिया होया मेरे अपने ख्यालात नहीं है। सतगुरु जी कहिंदे तू इहो जे देवी देवतिआं नूं जां होर उहनां नूं अपने मन दे विच वसाई बैठा जे उहनां दे कोलों की लै लवेंगा कुछ भी नहीं तेनूं दे सकणगे। जे कुछ तू प्राप्त करना चाहुंदा आ ते जिस परमात्मा ने सारा कुछ धरती ते पैदा किया जां जिस परमात्मा ने धरती नूं पैदा किया बनस्पति नूं पैदा किया तू उहनूं मन दे विच वसावे ते तेनूं कुछ ना कुछ मिल भी जावे। चलो जे आपां इह ख्याल ही कर लईए कि वेखो जी आपां नूं कोई संत दे रहा आ आपां नूं कोई कबर दे रही आ जां आपां किसी समाध नाल जुड़े हुए हैं आपां मरियां मसाणां नाल जुड़े हुए हैं साडियां लोड़ां पूरियां हो रहियां ने सानूं मिल रहा है असीं 2-4 रुपये का तेल जिहड़ा बाल के दीवा समाह ते जगा दिंदे आ सब कुछ मिल रहा आ ते फिर गुरमुख प्यारिओ जे आपां इह गल आखीए वी हवा कौन तुहानूं दे रहा आ आ सूरज की रोशनी कौन दे रहा आ आ पाणी जिहड़ा परमात्मा ने पैदा किया इह कौन दे रहा आ कि इह कबरां दे रहियां ने कि ये कोई देवी देवता दे रहा है ये सब तो मुख लोड़ां जिहड़ियां ने मनुख नूं ओह सानूं परमात्मा दे रहा आ ते फिर असीं दूसरिआं तीसरिआं दे नाल की करिए। आ थोड़े दिन होए जलंधर तो मैं वापस आ रहा सी अमृतसर नूं ते सज्जे हथ आउंदिआं इक मैं कबर देखी उत्थे लिखा सी बाबा किक्कर शाह। हुण बाबा किक्कर शाह दे कोले जाओगे ते किक्कर तो ते कंडे ही मिलने आ जां जिन्हां जिहड़े जिहड़े बेरियां ने बेरियां नूं वी कंडे ही मिलने आ गुरमुख प्यारिओ की मिलेगा उहनां दे कोलों। अजे तक मैं कदी बेर किसी का ना ही नहीं सुनिया जे बेरी थले कोई कबर आपां बना ली तां उहदा नां बेर शाह रख लिया जे असीं किसी किक्कर दे थले कोई समाध बना ली आ कोई कबर बना ली चार इटां खड़ियां कर लईआं असीं उहदा नां किक्कर शाह रख लिया आ। साडियां मन घड़त गल्लां सतगुरु सच्चे पातशाह कहिंदे छड्डो इहनां किक्करां शाहवां नूं बेरां शाहवां नूं छड्डो इन्हां देवी देवतिआं नूं छड्डो इन्हां पखंडियां नूं ਉਹ ਪਰਮਾਤਮਾ ਜਿਹਨੇ ਸਾਰੀ ਬਨਸਪਤ ਜਿਹਨੇ ਸਾਰੀ ਧਰਤੀ ਨੂੰ ਪੈਦਾ ਕੀਤਾ ਆ ਉਹਨੂੰ ਆਪਣੇ ਮਨ ਦੇ ਵਿੱਚ ਤਿਸ ਨੂੰ ਮਨ ਵਸਾਏ ਉਹਨੂੰ ਆਪਣੇ ਮਨ ਦੇ ਵਿੱਚ ਵਸਾਓ ਤੇ ਆਪਣੇ ਸਾਰੇ ਹੀ ਡਰ ਜਿਹੜੇ ਨੇ ਦੂਰ ਕਰ ਦਿਓ। ਗੁਰਮੁਖ ਪਿਆਰਿਓ ਜੇ ਪਰਮਾਤਮਾ ਨੂੰ ਆਪਾਂ ਮਨ ਦੇ ਵਿੱਚ ਵਸਾ ਕੇ ਅਜੇ ਵੀ ਕਿਸੇ ਗੱਲੋਂ ਡਰੇ ਹੋਏ ਆ ਤੇ ਗੱਲ ਇਹ ਆ ਵੀ ਸਾਨੂੰ ਪਰਮਾਤਮਾ ਤੇ ਯਕੀਨ ਨਹੀਂ ਜਾਂ ਪਰਮਾਤਮਾ ਸਾਡੇ ਮਨ ਦੇ ਵਿੱਚ ਵਸਿਆ ਨਹੀਂ ਆ। ਆਪਾਂ ਸ਼ੇਰ ਦੀ ਹਜ਼ੂਰੀ ਦੇ ਵਿੱਚ ਚਲੇ ਗਏ ਹਾਂ ਤੇ ਅਜੇ ਵੀ ਜੇ ਸਾਨੂੰ ਗਿੱਦੜਾਂ ਤੋਂ ਤੋਖਲਾ ਜਾਂ ਡਰ ਆ ਨਾ ਸ਼ੇਰ ਦੀ ਹਜ਼ੂਰੀ 'ਚ ਰਹਿੰਦਿਆਂ ਹੋਇਆਂ ਵੀ ਇਹਦਾ ਮਤਲਬ ਜਾਂ ਤੇ ਸ਼ੇਰ ਸ਼ਕਤੀਸ਼ਾਲੀ ਨਹੀਂ ਆ ਤੇ ਜਾਂ ਫਿਰ ਸਾਡਾ ਸ਼ੇਰ 'ਤੇ ਵਿਸ਼ਵਾਸ ਨਹੀਂ ਆ। ਜੇ ਗੁਰੂ ਦੀ ਹਜ਼ੂਰੀ ਤੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਆਣ ਕੇ ਵੀ ਅਸੀਂ ਕਿਸੇ ਤੋਂ ਡਰ ਰਹੇ ਹਾਂ ਇਹਦਾ ਮਤਲਬ ਜਾਂ ਅਸੀਂ ਸਾਡੀ ਸ਼ਰਧਾ ਨਹੀਂ ਤੇ ਜਾਂ ਫਿਰ ਸਾਡੇ ਗੁਰੂ ਪਰਮਾਤਮਾ ਦੇ ਵਿੱਚ ਕੋਈ ਕਮੀ ਹੋਏਗੀ। ਪਰ ਗੁਰੂ ਪਰਮਾਤਮਾ ਦੇ ਵਿੱਚ ਕੋਈ ਕਮੀ ਨਹੀਂ ਹੈ। ਡਰਾਉਣ ਵਾਲੇ ਬੜਾ ਡਰਾਉਂਦੇ ਨੇ ਗੁਰਮੁਖ ਪਿਆਰਿਓ। ਇੱਕ ਮੇਰਾ ਵੀਰ ਉਹਦਾ ਜਦੋਂ ਵਿਆਹ ਹੋਇਆ ਤੇ ਉਹਦੇ ਸਹੁਰਾ ਸਾਹਿਬ ਨੇ ਕਿਤੇ ਹਨੂਮਾਨ ਦਾ ਜਿਹੜਾ ਚਾਲੀਆ ਕੱਟਿਆ ਹੋਇਆ ਸੀ ਤੇ ਕਹਿੰਦਾ ਵੀ ਹਨੂਮਾਨ ਦਾ ਬੜਾ ਭਗਤ ਸੀ। ਉਹ ਜਿਹੜਾ ਮੇਰੇ ਨਾਲ ਸੱਜਣ ਸੀ ਉਹ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਸੀ। ਗੁਰਮੁਖ ਪਿਆਰਿਓ 2-4 ਮਹੀਨਿਆਂ ਬਾਅਦ ਉਹਦੇ ਸਹੁਰੇ ਨੇ ਇਹ ਗੱਲ ਆਖੀ ਵੀ ਮੈਨੂੰ ਰਾਤ ਨੂੰ ਸੁਪਨੇ ਦੇ ਵਿੱਚ ਹਨੂੰਮਾਨ ਜੀ ਮਿਲੇ ਨੇ ਤੇ ਉਹ ਕਹਿੰਦੇ ਨੇ ਵੀ ਤੇਰੀ ਧੀ ਜਿਹੜੀ ਆ ਨਾ ਲੜਕੀ ਜਿਹੜੀ ਉਹ ਮੇਰਾ ਦੀਵਾ ਨਹੀਂ ਜਗਾਉਂਦੀ ਉਹ ਮੇਰਾ ਸੱਜਣ ਕਹਿਣ ਲੱਗਾ, ਇਸ ਕਰਕੇ ਅੰਮ੍ਰਿਤਧਾਰੀ ਗੁਰਸਿੱਖ ਸੀ, ਉਹ ਕਹਿਣ ਲੱਗਾ ਪਿਤਾ ਜੀ ਹਨੂੰਮਾਨ ਮੈਨੂੰ ਆਣ ਕੇ ਸਿੱਧਾ ਕਹਿ ਲਵੇ ਹਾਂ, ਦੀਵਾ ਤੇ ਮੈਂ ਨਹੀਂ ਜਗਾਉਣ ਦਿੰਦਾ, ਪਰ ਮੈਂ ਦੀਵਾ ਨਹੀਂ ਜੇ ਜਗਾਵਾਂਗਾ, ਮੈਂ ਨਹੀਂ ਜੇ ਕਿਸੇ ਤੋਂ ਕੋਲੋਂ ਡਰਦਾ। ਕਹਿੰਦਾ ਮੇਰੀ 30-35 ਸਾਲ ਦੀ ਉਮਰ ਹੋ ਗਈ ਆ, 15-16 ਸਾਲ ਵਿਆਹ ਨੂੰ ਹੋ ਗਏ, ਅੱਜ ਤੱਕ ਮੈਨੂੰ ਉਹਦੇ ਹਨੂੰਮਾਨ ਨੇ ਆਣ ਕੇ ਡਰਾਇਆ ਨਹੀਂ ਤੇ ਨਾ ਕੋਈ ਦੁਖੀ ਦਿੱਤਾ ਆ, ਕਿਉਂਕਿ ਮੈਂ ਕਿਹਦਾ ਪਰਮਾਤਮਾ ਤੋਂ ਬਿਨਾਂ ਕਿਸੇ ਤੋਂ ਘਬਰਾਉਂਦਾ ਨਹੀਂ, ਡਰਦਾ ਹੀ ਨਹੀਂ ਆ, ਕਿਉਂਕਿ ਮੈਂ ਪਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾਇਆ ਹੋਇਆ। ਉਹਨਾਂ ਨੂੰ ਡਰਿਆ ਗੁਰਮੁਖ ਪਿਆਰਿਓ ਕਬਰਾਂ ਦਾ, ਆ ਦੇਵੀ ਦੇਵਤਿਆਂ ਦਾ ਜਾਂ ਹੋਰਨਾਂ ਦਾ, ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਇਆ, ਜਿਨ੍ਹਾਂ ਨੇ ਪਰਮਾਤਮਾ ਨੂੰ ਹਿਰਦੇ 'ਚ ਵਸਾ ਲਿਆ, ਉਹਨਾਂ ਦਾ ਕਿਸੇ ਪ੍ਰਕਾਰ ਦਾ ਜਿਹੜਾ ਤੌਂਖਲਾ ਡਰ ਜਾਂ ਸ਼ੰਕਾ ਉਹਨਾਂ ਨੂੰ ਕੋਈ ਨਹੀਂ ਰਹਿ ਗਈ ਜੀ।
ਜਿਨ ਜਾਣਾ ਧਿਆਇਆ ਖਸਮ ਤਿੰਨ ਸੁਖ ਪਾਇਆ।
ਪਿਆਰਿਓ, ਸੰਸਾਰ ਦੇ ਜਿੰਨੇ ਵੀ ਸੁਖ ਨੇ, ਅੱਜ ਅਸੀਂ ਬਹੁਤ ਸੁਖ ਭੋਗ ਰਹੇ ਹਾਂ। ਅੱਜ ਤੋਂ 50 ਸਾਲ ਆਪਾਂ ਪਿੱਛੇ ਝਾਤੀ ਮਾਰੀਏ ਨੇ ਤੇ ਸਾਡੇ ਵੱਡ ਵਡੇਰਿਆਂ ਨੇ ਇਹ ਸੁਖ ਨਹੀਂ ਭੋਗੇ ਜਿਹੜੇ ਅੱਜ ਅਸੀਂ ਭੋਗ ਰਹੇ ਹਾਂ। ਉਹਨਾਂ ਦੀ ਜ਼ਿੰਦਗੀ ਵੱਲ ਦੇਖੀਏ ਤੇ ਆਪਣੀ ਜ਼ਿੰਦਗੀ ਵੱਲ ਅਸੀਂ ਦੇਖੀਏ ਤੇ ਇੰਝ ਲੱਗਦਾ ਜਿਵੇਂ ਤੇ ਉਹ ਜੂਨ ਹੀ ਢੋਣ ਆਏ ਸਨ। ਨਾ ਉਹਨਾਂ ਦੇ ਕੋਲ ਤੇਜ਼ ਤੇਜ਼ ਗੱਡੀਆਂ, ਨਾ ਉਹਨਾਂ ਦੇ ਕੋਲ ਬਿਜਲੀ ਦਾ ਪ੍ਰਬੰਧ ਕੋਈ, ਹਨੇਰੇ ਦੇ ਵਿੱਚ ਹੀ ਉਹ ਜ਼ਿੰਦਗੀ ਸਾਰੀ ਬਤੀਤ ਕਰ ਗਏ। ਕੱਚਿਆਂ ਕੋਠਿਆਂ ਦੇ ਵਿੱਚ ਹੀ ਉਹਨਾਂ ਨੇ ਜ਼ਿੰਦਗੀ ਸਾਰੀ ਕੱਢ ਲਈ। ਅਸੀਂ ਵੱਡੀਆਂ ਵੱਡੀਆਂ ਕੋਠੀਆਂ ਮਹਿਲਾਂ ਦੇ ਵਿੱਚ ਬੈਠੇ ਹੋਏ ਹਾਂ, ਉਹਨਾਂ ਨਾਲੋਂ ਅੱਜ ਅਸੀਂ ਜ਼ਿਆਦਾ ਸੁਖੀ ਹਾਂ। ਬੜਾ ਕੁਝ ਅਸੀਂ ਕਾਢਾਂ ਕੱਢ ਲਈਆਂ ਨੇ, ਆਨੰਦ ਮਾਣ ਰਹੇ। ਉਹਨਾਂ ਦੇ ਕੋਲ ਨਾ ਕੋਈ ਟੈਲੀਫੋਨ ਸੀ, ਅੱਜ ਹਰ ਘਰ ਦੇ ਵਿੱਚ ਗੱਡੀ ਦੇ ਟੈਲੀਫੋਨ ਜ਼ਰੂਰ ਹੈਗਾ ਆ, ਆ ਸੈੱਲ ਵਗੈਰਾ। ਪਰ ਫਿਰ ਵੀ ਸਾਡੇ ਮਨ ਦੇ ਵਿੱਚ ਅਸ਼ਾਂਤੀ ਆ, ਫਿਰ ਵੀ ਸਾਨੂੰ ਸੁੱਖ ਨਹੀਂ। ਇੰਨੇ ਸੁੱਖ ਭੋਗਦਿਆਂ ਹੋਇਆ ਅਸੀਂ ਸਾਡੇ ਵੱਡ ਵਡੇਰਿਆਂ ਵੱਲ ਝਾਤੀ ਮਾਰੀਏ, ਉਹਨਾਂ ਨਾਲੋਂ ਜ਼ਿਆਦਾ ਸੁੱਖ, ਤੇ ਜ਼ਿਆਦਾ ਸੁੱਖ ਹੋਣ ਦੇ ਬਾਵਜੂਦ ਵੀ ਮਨ ਦੇ ਵਿੱਚ ਅਸ਼ਾਂਤੀ ਆ, ਸੁੱਖ ਨਹੀਂ ਆ। ਇਹਦਾ ਕਾਰਨ ਕੀ ਆ? ਇਹਦਾ ਕਾਰਨ ਇਹੋ ਹੀ ਆ ਕਿ ਗੁਰਮੁਖ ਪਿਆਰਿਓ, ਅਸੀਂ ਖਸਮ ਦੇ ਨਾਲੋਂ ਟੁੱਟ ਗਏ ਹਾਂ, ਅਸੀਂ ਪਰਮਾਤਮਾ ਨਾਲੋਂ ਖੁੰਝੇ ਹੋਏ ਹਾਂ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਨ ਜਨ ਧਿਆਇਆ ਖਸਮ, ਜਿਨ੍ਹਾਂ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਆ, ਤਿੰਨ ਸੁਖ ਪਾਇਆ, ਉਹਨਾਂ ਦੇ ਕੋਲ ਭਾਵੇਂ ਆ ਸਾਰੇ ਸੋਰਸ ਨਹੀਂ ਵੀ ਨਾ ਹੈਗੇ, ਜਾਂ ਜਿਹੜੇ ਸਾਡੇ ਵੱਡ ਵਡੇਰੇ ਸਨ ਨਾ, ਜੇ ਉਹ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ ਤੇ ਆਹ ਸੁੱਖ ਉਹਨਾਂ ਦੇ ਕੋਲ ਨਹੀਂ ਵੀ ਸਨ ਹੈਗੇ, ਪਰ ਉਹਨਾਂ ਦੇ ਮਨ ਨੂੰ ਸ਼ਾਂਤੀ ਹੈਗੀ ਸੀ, ਉਹਨਾਂ ਦਾ ਮਨ ਸੁਖੀ ਹੈਗਾ ਸੀ, ਸੰਤੁਸ਼ਟੀ ਹੈਗੀ ਸੀ ਉਹਨਾਂ ਨੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ, ਜੇ ਤੂੰ ਸੁੱਖ ਚਾਹੁੰਦਾ ਆ ਗੁਰਮੁਖ ਪਿਆਰਿਆ, ਆ ਉਸ ਪਰਮਾਤਮਾ ਦੇ ਗੁਰੂ ਦੇ ਚਰਣਾਂ ਦੇ ਨਾਲ ਜੁੜ ਜਾ, ਉਹਦਾ ਸਿਮਰਨ ਕਰਿਆ ਕਰ, ਤੈਨੂੰ ਸ਼ਾਂਤੀ ਪ੍ਰਾਪਤ ਹੋਵੇਗੀ।
ਸਫਲ ਜਨਮ ਪਰਵਾਨਾ ਗੁਰਮੁਖ ਆਇਆ।
ਮੁਖੀ ਗੁਰਾਂ ਦੇ ਕੋਲੋਂ ਜਿਨ੍ਹਾਂ ਨੇ ਉਪਦੇਸ਼ ਲੈ ਲਿਆ ਆ, ਮੁੱਖ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਜਨਮ ਜਿਹੜਾ ਕਾਮਯਾਬ, ਉਹਨਾਂ ਦਾ ਆਉਣਾ ਕਾਮਯਾਬ ਹੋ ਗਿਆ ਆ, ਸਫਲਾ ਹੋ ਗਿਆ ਆ, ਉਹਨਾਂ ਦਾ ਜਨਮ ਵੀ ਸਫਲਾ ਹੋ ਗਿਆ। ਗੁਰਮੁਖ ਪਿਆਰਿਓ, ਮਨੁੱਖ ਅਧੂਰਾ ਜੰਮਦਾ ਆ ਤੇ ਅਧੂਰਾ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਆ। ਕੋਈ ਨਾ ਕੋਈ ਖੁਆਇਸ਼, ਕੋਈ ਨਾ ਕੋਈ ਚਿੰਤਾ ਸਾਡੇ ਮਨ ਦੇ ਵਿੱਚ ਰਹਿ ਜਾਂਦੀ। ਬੜੇ ਬੜੇ ਦੇਵੀ ਦੇਵਤਿਆਂ ਦੇ ਸੰਬੰਧ ਦੇ ਵਿੱਚ ਵੀ ਐਸੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਗੁਰਮਤ ਤੋਂ ਹੀ ਪ੍ਰਾਪਤ ਹੁੰਦੀਆਂ ਨੇ। ਬੜੇ ਬੜੇ ਦੇਵੀ ਦੇਵਤੇ ਵੀ ਸੰਤੁਸ਼ਟ ਨਹੀਂ ਹੋ ਸਕੇ। ਉਹ ਅੰਮ੍ਰਿਤ ਦੀ ਭਾਲ ਦੇ ਵਿੱਚ ਸਨ, ਗੁਰਬਾਣੀ ਦੇ ਵਿੱਚ ਲਿਖਿਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਉਹ ਅੰਮ੍ਰਿਤ ਲੱਭਦੇ ਰਹੇ ਤੇ ਅਧੂਰੇ ਤੁਰ ਗਏ, ਉਹਨਾਂ ਨੂੰ ਅੰਮ੍ਰਿਤ ਹੀ ਨਾ ਲੱਭ ਸਕਿਆ। ਹਰ ਮਨੁੱਖ ਅਧੂਰਾ ਜੰਮਦਾ ਤੇ ਅਧੂਰਾ ਹੀ ਤੁਰ ਜਾਂਦਾ, ਪਰ ਉਹ ਮਨੁੱਖ ਪੂਰਾ ਹੋ ਜਾਂਦਾ ਆ, ਉਹਦਾ ਜਨਮ ਵੀ ਸਫਲਾ ਹੋ ਜਾਂਦਾ ਆ ਜਿਹੜਾ ਪੂਰੇ ਦੇ ਨਾਲ ਜੁੜ ਜਾਂਦਾ ਆ। ਪੂਰਾ ਕੌਣ ਆ? ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਕੋਈ ਕਮੀ ਨਹੀਂ ਗੀ ਪਰਮਾਤਮਾ ਦੇ ਵਿੱਚ ਵੀ, ਕੋਈ ਕਮੀ ਨਹੀਂ, ਪਰਮਾਤਮਾ ਵੀ ਪੂਰਾ। ਜਿਹੜਾ ਪੂਰੇ ਦੇ ਨਾਲ ਜੁੜ ਗਿਆ, ਉਹਦਾ ਜਨਮ ਪ੍ਰਵਾਨ, ਉਹਦਾ ਜੀਵਨ ਪ੍ਰਵਾਨ, ਉਹਦਾ ਆਉਣਾ ਪ੍ਰਵਾਨ, ਉਹਦਾ ਜਿਹੜਾ ਆ ਜੀਵਨ ਪ੍ਰਮਾਣਿਕ ਹੋ ਜਾਂਦਾ ਹੈ, ਗੁਰਮੁਖ ਪਿਆਰਿਓ ਕਾਮਯਾਬ ਹੋ ਜਾਂਦਾ ਆ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਉਹਦਾ ਹੀ ਜਨਮ ਸਫਲ ਆ ਜਿਹੜਾ ਸੱਚੇ ਸਤਿਗੁਰੂ ਦੇ ਨਾਲ ਤੇ ਪ੍ਰਮਾਤਮਾ ਦੇ ਨਾਲ ਜੁੜ ਗਿਆ ਹੈ।
ਹੁਕਮ ਭੋਜਨ ਹਾਲ ਖਸਮ ਫਰਮਾਇਆ।
ਭਾਈ, ਖਸਮ ਦੇ ਹੁਕਮ ਨੂੰ ਬੁੱਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਖਸਮ ਦਾ ਹੁਕਮ ਕੀ ਆ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਖਸਮ ਦਾ ਹੁਕਮ ਆ, ਪਰਮਾਤਮਾ ਦਾ ਹੁਕਮ ਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਬੋਲਣੀ ਹੈ ਮੇਰੀ ਬਾਣੀ ਨੀਗੀ, ਕਹਿੰਦੇ ਖਸਮ ਕੀ ਬਾਣੀ ਆ, ਇਹ ਖਸਮ ਦੇ ਬੋਲ ਨੇ, ਇਹ ਖਸਮ ਦਾ ਹੁਕਮ ਆ। ਮੈਂ ਕਹਿਆ ਸਭ ਹੁਕਮ ਆਓ ਜੀਓ, ਜੋ ਕੁਝ ਵੀ ਕਹਿ ਰਿਹਾ ਖਸਮ ਦਾ ਹੁਕਮ ਹੀ ਕਹਿ ਰਿਹਾ ਹੈ, ਮੇਰੀ ਕੋਈ ਗੱਲ ਨਹੀਂ। ਗੁਰੂ ਸਾਹਿਬ ਜੀ ਸਾਨੂੰ ਇਹ ਗੱਲ ਕਹਿੰਦੇ ਨੇ, ਜਿਨ੍ਹਾਂ ਨੇ ਇਸ ਲਫ਼ਜ਼ਾਂ ਨੂੰ, ਇਸ ਬਾਣੀ ਨੂੰ, ਗੁਰੂ ਦੇ ਸ਼ਬਦ ਨੂੰ ਬੁੱਝ ਲਿਆ ਆ, ਬੁੱਝ ਲੈਣ ਤੋਂ ਭਾਵ ਸਮਝ ਲਿਆ ਆ, ਨਿਹਰਾ ਪੜ੍ਹ ਨਹੀਂ ਲੈਣਾ, ਸਮਝਣਾ, ਜਿਨ੍ਹਾਂ ਨੇ ਸਮਝ ਲਿਆ ਨਾ, ਉਹ ਨਿਹਾਲ ਹੋ ਗਏ ਨੇ, ਉਹ ਆਨੰਦਿਤ ਹੋ ਗਏ ਨੇ।
ਜਿਸ ਹੋਆ ਆਪ ਕਿਰਪਾਲ, ਸੋ ਨੈ ਪਰਮਾਇਆ।
ਜਿਨ੍ਹਾਂ ਨੇ ਹੁਕਮ ਨੂੰ ਬੁੱਝਿਆ ਨਹੀਂ ਆ ਗੁਰਮੁਖ ਪਿਆਰਿਓ, ਤਾਂ ਜਿਨ੍ਹਾਂ ਉੱਤੇ ਕਿਰਪਾ ਨਹੀਂ ਜੀ, ਜਿਨ੍ਹਾਂ ਨੇ ਸੁਣਿਆ ਤਾਂ ਹੈਗਾ ਆ ਪਰ ਬੁੱਝਿਆ ਨਹੀਂ, ਉਹਨੂੰ ਸਮਝਿਆ ਨਹੀਂ ਆ, ਸੁਣ ਲਿਆ ਆ ਤਾਂ ਬੁੱਝਿਆ ਨਹੀਂ ਆ, ਉਹੀ ਕਰਦੇ ਨੇ। ਉਹਨਾਂ ਨੇ ਗਾਤਰਾ ਵੀ ਉੱਤੋਂ ਦੀ ਪਾਇਆ ਹੋਇਆ ਆ, ਦੌਲੇ ਦੇ ਨਾਲ ਤਵੀਤ ਵੀ ਵਧਾ ਹੋਇਆ ਵੀ ਆ, ਤਵੀਤ ਸਾਡੀ ਸ਼ਾਇਦ ਰੱਖਿਆ ਕਰੇ, ਰੱਖਿਆ ਇੱਕ ਪਰਮਾਤਮਾ ਹੀ ਕਰ ਸਕਦਾ। ਗੁਰਮੁਖ ਪਿਆਰਿਓ, ਆਰੰਭ ਦੀਆਂ ਪੰਕਤੀਆਂ ਦੇ ਵਿੱਚ ਅਸੀਂ ਇਹ ਗੱਲ ਕੀਤੀ, ਮੈਂ ਆਪਣੀ ਹੱਡ ਬੀਤੀ ਆਪ ਸਭ ਸੰਗਤਾਂ ਦੇ ਨਾਲ ਇੱਕ ਸਾਂਝੀ ਕਰਾਂ ਛੋਟੀ ਜੀ। ਮੈਂ ਆਪਣੇ ਘਰ ਦੇ ਵਿੱਚ ਮਿਸਤਰੀ ਲਗਾਏ ਹੋਏ ਸਨ ਅਤੇ ਉਹ ਨਾ ਕਹਿੰਦਾ ਮੈਂ ਪੰਜਾਂ ਪੀਰਾਂ ਨੂੰ ਮਨਾਉਣਾ, ਨੇ ਪੰਜ ਪੀਰਾਂ ਦਾ ਨਾਂ ਵੀ ਲਿਆ, ਕਿੱਕਰ ਸ਼ਾਹ, ਬੇਰ ਸ਼ਾਹ, ਸ਼ੈਨ ਸ਼ਾਹ, ਸ਼ੇਰ ਸ਼ਾਹ ਵਾਲੀ ਇੱਕ ਹੋਰ ਕੋਈ ਨਾਂ ਲਿਆ, ਕਹਿੰਦਾ ਇਹ ਮੇਰੇ ਨਾਲ ਹੀ ਰਹਿੰਦੇ ਨੇ। ਮਿਸਤਰੀ ਬੜਾ ਸਿਆਣਾ ਸੀ, ਮੈਂ ਸੋਚਿਆ ਇਹਦੇ ਨਾਲ ਕੋਈ ਇਹੋ ਜਿਹਾ ਬਹਿਸ ਬਸਈਆ ਕੀਤਾ ਜਾਂ ਕੋਈ ਗੱਲਬਾਤ ਕੀਤੀ ਤੇ ਕੰਮ ਨਾ ਵਿੱਚ ਛੱਡ ਕੇ ਚਲੇ ਜਾਏ, ਸਾਡਾ ਕੰਮ ਹੀ ਨਾ ਰਹਿ ਜਾਵੇ, ਚਲੋ ਬੰਦਾ ਚੰਗਾ ਆ। ਪਰ ਉਹਨੇ ਮੇਰੇ ਨਾਲ ਦੇ ਜਿਹੜੇ ਬੱਚੇ ਸਨ ਨਾ, ਕੁਝ ਭਣੇਵੇਂ ਮੇਰੇ ਜਾਂ ਉਹਨਾਂ ਦੇ ਉੱਤੇ ਬੜਾ ਇਸ ਗੱਲ ਦਾ ਅਸਰ ਪਾਇਆ ਜੇ ਮੇਰੇ ਨਾਲ ਹੀ ਉਹ ਰਹਿੰਦੇ। ਮੈਂ ਅਖੀਰ ਉਹਨੂੰ ਪੁੱਛ ਹੀ ਲਿਆ, ਮੈਂ ਵੀ ਹੁਣ ਕਿੱਥੇ ਨੇ, ਕਹਿੰਦਾ ਵੀ ਹੁਣ ਅਸੀਂ ਤੇ ਕਿਤੇ ਕੰਮ ਕਾਰ ਕਰਨ ਗਏ, ਹੁਣ ਜੇ ਫਿਰਨ ਤੁਰਨ ਡਏ ਨੇ, ਜਦੋਂ ਮੇਰੇ ਤੇ ਕੋਈ ਵਾਰ ਕਰਦਾ ਜਾਂ ਮੇਰਾ ਕੋਈ ਨੁਕਸਾਨ ਹੋਣ ਲੱਗਦਾ, ਉਹ ਪੰਜੇ ਹੀ ਆ ਜਾਂਦੇ ਨੇ ਤੇ ਮੈਨੂੰ ਆਣ ਕੇ ਬਚਾ ਲੈਂਦੇ ਨੇ। ਮੈਂ ਕਿਹਾ ਮਿੱਤਰਾ ਮੇਰੇ ਕੋਲ ਪਈ ਉਹ ਡਾਂਗ, ਇਹ ਹੁਣ ਮੈਂ ਲੱਗਾ ਸੀ ਤੇਰੇ ਮਾਰਨ ਮੂੰਹ ਦੇ ਉੱਤੇ, ਜੇ ਤੇ ਉਹਨਾਂ ਨੇ ਆਣ ਕੇ ਲਈ ਡੱਕ ਉਹਨਾਂ ਪੰਜਾਂ ਨੇ, ਫਿਰ ਤੇ ਭਰਾ ਅਸੀਂ ਵੀ ਮੰਨ ਲਵਾਂਗੇ, ਤੇ ਜੇ ਤੇਰੇ ਗਈ ਵੱਜ ਤੇ ਫਿਰ ਮੈਂ ਕਿਹਾ ਦੋ ਚਾਰ ਤੇਰੇ ਹੋਰ ਵੀ ਛੱਡਾਂਗਾ, ਕਿਉਂਕਿ ਤੂੰ ਉਦਣ ਦਾ ਹੀ ਝੂਠ ਬੋਲਣ ਡਿਆ ਆ। ਜਦੋਂ ਮੈਂ ਕੱਸੀ ਡਾਂਗ ਦੇ ਕਹਿਣ ਲੱਗਾ ਨਾ 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 ਵੇਖਿਓ ਕਿਤੇ ਇਹਦੇ ਵੱਜ ਹੀ ਜਾਣੀ ਮੇਰੇ, ਫਿਰ ਮੈਂ ਤੇਰੀ ਰੱਖਿਆ ਕੌਣ ਕਰ ਰਿਹਾ, ਇੱਥੇ ਤੂੰ ਕਿਹਦੀ ਰੱਖਿਆ ਦੀ ਗੱਲ ਕਰ ਰਿਹਾ ਆ। ਗੁਰਮੁਖ ਪਿਆਰੇ, ਉਹ ਜੇ ਪਖੰਡੀ ਜਾਂ ਉਹ ਜੇ ਲੋਕ ਬਹੁਤ ਸਾਰੇ ਭਰਮ ਭੁਲੇਖਿਆਂ ਦੇ ਵਿੱਚ ਪਾਉਂਦੇ ਨੇ, ਜਾਂ ਅਸੀਂ ਇਹਨਾਂ ਭਰਮ ਭੁਲੇਖਿਆਂ ਦੇ ਵਿੱਚ ਤਾਂ ਹੀ ਪਏ ਹੋਏ ਹਾਂ ਕਿਉਂਕਿ ਅਸੀਂ ਪਰਮਾਤਮਾ ਦੇ ਹੁਕਮ ਨੂੰ ਬੁੱਝਿਆ ਹੀ ਨਹੀਂ ਹੈ। ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਸ਼ਬਦ ਨੂੰ ਬੁੱਝਣਾ, ਇਹਨੂੰ ਸਮਝਣਾ, ਮਨ ਦੇ ਵਿੱਚ ਵਸਾਉਣਾ। ਸਰਵੇ ਕਹਿੰਦੇ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਆ ਉਹ ਹੀ ਇਹ ਕੰਮ ਕਰਦੇ ਨੇ।
ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ।
ਕਿਸੇ ਦਾ ਦਿੱਤਾ ਹੋਇਆ ਸੁਖ ਥੋੜ ਚਿਰਾ ਸੁਖ ਹੁੰਦਾ ਆ, ਤੇ ਮੇਰਾ ਵੀ ਉਹ ਜ਼ਰੂਰ ਮਾਰ ਦਿੰਦਾ ਆ ਕਿ ਤੈਨੂੰ ਦਿੱਤਾ ਸੀ। ਆ ਕਿਸੇ ਦੇ ਕੋਲ ਲੈਣ ਜਾਈਏ ਤੇ ਉਹ ਵਿਆਜੀ ਪੈਸੇ ਦੇ ਦਿੰਦਾ ਆ, ਤੇ ਨਾਲ ਨਾਲ ਕਹਿੰਦਾ ਆ ਵਿਆਜ ਲੈ ਕੇ ਵੀ ਕਹਿੰਦਾ ਤੇਰੀ ਫਲਾਣੇ ਟਾਈਮ ਤੇ ਗਰਜ ਪੂਰੀ ਕੀਤੀ ਸੀ। ਪਰ ਪਰਮਾਤਮਾ ਦੇ ਕੋਲੋਂ ਅਸੀਂ ਇੰਨੇ ਚਿਰ ਤੋਂ ਲੈ ਰਹੇ ਹਾਂ, ਕਹਿੰਦੇ ਦੇ ਨਾ ਪਸ਼ੂ ਤਾਇਓ, ਦੇ ਕੇ ਪਸ਼ੂ ਨਹੀਂ ਤਾਉਂਦਾ। ਅਸੀਂ ਤੇ ਕਿਸੇ ਦੇ ਘਰ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਨਾ, ਤੇ ਉਹਦੇ ਬੱਚਿਆਂ ਨੂੰ 100-50 ਰੁਪਇਆ ਦੇ ਆਈਏ, ਦੇ ਵੀ ਦਿੰਦੇ ਹਾਂ, ਤੇ ਘਰ ਆਣ ਕੇ 50 ਵਾਰਾਂ ਨਾਲ ਜਾਂ ਨੂੰ ਸੁਣਾਉਂਦੇ ਵੀ ਉਹਨਾਂ ਦੇ 50 ਰੁਪਈਏ ਆਪਾਂ ਦਿੱਤੇ ਸੀ, ਸਗਨ ਤੇ ਗਏ ਸਾਂ, 100 ਰੁਪਇਆ ਦਿੱਤਾ ਸੀ ਉਹਨਾਂ ਦੇ ਵਿਆਹ ਦੇ ਉੱਤੇ, ਉਹਨਾਂ ਨੂੰ ਵੀ ਸੱਦਦੇ ਹਾਂ ਤੇ ਅਸੀਂ ਵੇਖ ਰਹੇ ਹੁੰਦੇ ਇਹ ਸਾਨੂੰ ਕੀ ਦੇ ਰਹੇ ਨੇ। ਗੁਰਮੁਖ ਪਿਆਰਿਓ, ਜੋ ਦਿੰਦਾ ਨਾ ਪਰਮਾਤਮਾ, ਪਰਮਾਤਮਾ ਮੁੜ ਕੇ ਸਾਡੇ ਵੱਲ ਦੇਖਦਾ ਨਹੀਂ ਕਿ ਮੈਂ ਇਹਨੂੰ ਇੰਨਾ ਕੁਝ ਦਿੱਤਾ ਤੇ ਮੈਨੂੰ ਕੀ ਦੇ ਰਿਹਾ ਆ, ਨਾ। ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜੋ ਜੋ ਦਿੱਤਾ ਖਸਮ, ਜੋ ਪਰਮਾਤਮਾ ਨੇ ਦਿੱਤਾ ਸੋਈ ਸੁੱਖ, ਉਹ ਹੀ ਸਾਡੇ ਵਾਸਤੇ ਸਦੀਵੀ ਤੇ ਸੱਚਾ ਸੁੱਖ ਹੈ।
ਨਾਨਕ ਜਿਸ ਦਿਆਲ ਬੁਝਾਏ ਹੁਕਮ ਮਿਤ।
ਕਹਿੰਦੇ ਨੇ ਨਾਨਕ ਜਿਸੇ ਦਿਆਲ, ਜਿਹਦੇ ਉੱਤੇ ਉਹ ਪਰਮਾਤਮਾ ਦਿਆਲੂ ਹੋ ਜਾਂਦਾ, ਕਿਰਪਾਲੂ ਹੋ ਜਾਂਦਾ ਆ, ਮਿੱਤ ਤੋਂ ਭਾਵ ਮਿੱਤਰੋ, ਉਹ ਹੀ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ ਹੈ।
ਜਿਸੇ ਭੁਲਾਏ ਆਪ ਮਰ ਮਰ ਜਮ ਹੈ ਨਿਤ।
ਜਿਹੜੇ ਭੁੱਲ ਜਾਂਦੇ ਨੇ ਗੁਰੂ ਨੂੰ ਜਾਂ ਜਿਹੜੇ ਭੁੱਲ ਜਾਂਦੇ ਨੇ ਪਰਮਾਤਮਾ ਨੂੰ, ਜਿਸੇ ਭੁਲਾਏ ਆਪ, ਉਹ ਵੀ ਉਹਦੇ ਭਾਣੇ ਦੇ ਵਿੱਚ ਹੀ ਭੁੱਲਦੇ ਨੇ। ਉਹ ਜੰਮਦੇ ਨੇ ਤੇ ਮਰਦੇ ਨੇ, ਤੇ ਨੇਤੀ ਜੰਮਦੇ ਤੇ ਨੇਤੀ ਮਰਦੇ ਨੇ। ਆਤਮਕ ਮੌਤੇ ਵੀ ਮਰੇ ਹੋਏ ਨੇ ਤੇ ਸਰੀਰਕ ਮੌਤ ਵੀ ਮਰ ਜਾਂਦੇ ਨੇ।
ਪੌੜੇ ਨਿੰਦਕ ਮਾਰੇ ਤਤਕਾਲ, ਫਿਰ ਟਿਕਣਾ ਨਾ ਦਿੱਤਾ।
ਗੁਰਮੁਖ ਪਿਆਰਿਓ, ਨਿੰਦਕ ਮਾਰੇ ਤਤਕਾਲ, ਨਿੰਦਾ ਦੇ ਉਸਤ ਹੈ ਕੀ ਹੈ? ਫੁੱਲ ਨੂੰ ਫੁੱਲ ਕਹਿਣਾ ਕੋਈ ਨਿੰਦਿਆ ਨਹੀਂ, ਕੋਈ ਉਸਤਤ ਨਹੀਂ ਗੀ। ਕੰਡੇ ਨੂੰ ਕੰਡਾ ਕਹਿਣਾ ਕੋਈ ਨਿੰਦਿਆ ਨਹੀਂ, ਕੋਈ ਉਸਤਤ ਨਹੀਂ ਗੀ। ਹਾਂ, ਕੰਡੇ ਨੂੰ ਆਪਾਂ ਫੁੱਲ ਕਹਿ ਦਈਏ ਨਾ, ਇਹ ਉਸਤਤ ਆ, ਝੂਠੇ ਉਸਤਤ ਆ। ਤੇ ਫੁੱਲ ਨੂੰ ਅਸੀਂ ਕੰਡਾ ਕਹਿ ਦਈਏ ਨਾ, ਇਹ ਨਿੰਦਿਆ ਆ। ਸੱਚ ਨੂੰ ਸੱਚ ਕਹਿਣਾ, ਅਸੀਂ ਕੀ ਕਰਦੇ ਹਾਂ, ਜਦੋਂ ਸਾਡੇ ਸਾਹਮਣੇ ਕੋਈ ਮਾੜੀ ਘਟਨਾ ਵਾਪਰ ਰਹੀ ਹੁੰਦੀਆਂ ਨੇ ਤੇ ਸਾਡੇ ਤੋਂ ਸੀਨੀਅਰ ਬੰਦਾ ਜਾਂ ਕੋਈ ਚੰਗਾ ਬੰਦਾ ਇਹ ਗਲਤੀ ਕਰ ਰਿਹਾ ਹੁੰਦਾ ਤੇ ਅਸੀਂ ਡਰ ਜਾਂਦੇ ਹਾਂ, ਅਸੀਂ ਉਹਨੂੰ ਇਸ ਗੱਲੋਂ ਵਰਜਦੇ ਨਹੀਂ ਹਾਂ। ਅਸੀਂ ਸੋਚਦੇ ਹਾਂ ਕਿ ਇਹ ਸਮਝਣਗੇ ਅਸੀਂ ਕਿਸੇ ਦੀ ਨਿੰਦਿਆ ਕਰ ਰਹੇ ਹਾਂ। ਨਹੀਂ, ਸਾਨੂੰ ਕਹਿੰਦੇ ਸੱਚ ਨੂੰ ਮੂੰਹ ਤੇ ਸੱਚ ਕਹਿ ਦੇ, ਸ਼ਾਇਦ ਉਹਨੂੰ ਇਸ ਗੱਲ ਦਾ ਨਾਂ ਪਤਾ ਹੋਵੇ ਇਹ ਨਿੰਦਿਆ ਨਹੀਂ ਗੀ। ਸਾਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਪਰ ਜਿਹੜੇ ਫੁੱਲ ਨੂੰ ਕੰਡਾ ਕਹਿੰਦੇ ਨੇ, ਇਹੋ ਜਿਹੜੇ ਨਿੰਦਕ ਨੇ, ਜਿਹੜੇ ਕਿਸੇ ਦੇ ਚੰਗੇ ਗੁਣਾਂ ਨੂੰ ਵੀ ਔਗਣ ਸਮਝਦੇ ਨੇ, ਭੰਡਦੇ ਨੇ, ਕਹਿੰਦੇ ਉਹੋ ਜਿਹੜੇ ਨਿੰਦਕ ਨੇ, ਉਹਨਾਂ ਨੂੰ ਤਤਕਾਲ ਹੀ ਪ੍ਰਮਾਤਮਾ ਖਤਮ ਕਰ ਦਿੰਦਾ ਆ, ਟਿਕਣ ਨਹੀਂ ਦਿੰਦਾ।
ਰਵਦਾਸ ਕਾ ਦੁੱਖ ਨਾ ਖਲ ਸਕੇ, ਫੜ ਜੁਣੇ ਜੁੱਤੇ।
ਉਹ ਪਰਮਾਤਮਾ ਆਪਣੇ ਜਨ ਦਾ, ਆਪਣੇ ਸੇਵਕ ਦਾ ਦੁੱਖ ਜਿਹੜਾ ਖਵ ਕਹੀਏ ਸਹਾਰ ਨਹੀਂ ਸਕਦਾ। ਪਰਮਾਤਮਾ ਦੇ ਭਗਤ ਨੂੰ ਕੋਈ ਦੁਖੀ ਕਰੇ ਤੇ ਪਰਮਾਤਮਾ ਇਸ ਗੱਲ ਨੂੰ ਸਹਾਰਦਾ ਨਹੀਂ ਆ। ਗੁਰਮੁਖ ਪਿਆਰਿਓ, ਕਹਿੰਦੇ ਪਰਮਾਤਮਾ ਫੜ ਕੇ ਨਾ ਉਹਨਾਂ ਨੂੰ ਜੋਨੀ ਜੁੱਤੇ, ਉਸੇ ਵੇਲੇ ਜੂਨਾਂ ਦੇ ਵਿੱਚ ਜੁੱਤੇ ਕਹਿ ਦਈਏ ਜੋੜ ਦਿੰਦਾ ਆ, ਜੂਨਾਂ ਵਾਲੇ ਪਾਸੇ ਪਾ ਦਿੰਦਾ। ਉਹ ਭਟਕਦੇ ਫਿਰਦੇ ਨੇ,
ਮੱਥੇ ਵਾਲ ਪਛਾੜਿਆ ਨਾ ਜਨ ਮਾਰਗ ਮੁੱਤੇ।
ਜਿਹੜੇ ਨਿੰਦਿਆ ਕਰਦੇ ਨੇ, ਦੁਖੀ ਕਰਦੇ ਨੇ ਸਤਸੰਗੀ ਜਨਾਂ ਨੂੰ, ਭਗਤ ਜਨਾਂ ਨੂੰ, ਮੱਥੇ ਵਾਲ ਪਛਾੜੇ, ਕਹਿੰਦੇ ਉਹਨਾਂ ਦੇ ਸਿਰ ਦੇ ਵਾਲ ਫੜ ਕੇ ਨਾ ਤੇ ਪਛਾੜੀਆਂ ਨੂੰ ਭਟਕਾ ਕੇ ਪਰਮਾਤਮਾ ਥੱਲੇ ਮਾਰਦਾ ਆ। ਜਮ ਮਾਰਗ ਮੁੱਤੇ, ਐਸੇ ਲੋਕ ਜਿਹੜੇ ਨੇ ਨਾ ਜਮ ਦੇ ਮਾਰਗ ਵਾਲੇ ਪਾਸੇ ਵੱਲ ਨੂੰ ਪਏ ਹੋਏ ਨੇ।
ਦੁੱਖ ਲਗੇ ਬਲ ਲਾਣਿਆ ਨਰਕ ਘੋਰ ਸੁੱਤੇ।
ਐਸੇ ਜਿਹੜੇ ਲੋਕ ਨੇ ਨਾ ਆਤਮਕ ਤੌਰ ਤੇ ਸੁੱਤੇ ਹੋਏ ਨੇ, ਮੁੜ ਕੇ ਫਿਰ ਇਹਨਾਂ ਜੂਨਾਂ ਦੇ ਵਿੱਚ ਭਟਕਦੇ ਨੇ, ਦੁਖੀ ਹੁੰਦੇ ਨੇ, ਨਰਕਾਂ ਦੇ ਵਿੱਚ ਪਏ ਹੋਏ ਬਿਲ ਬੁਲਾਉਂਦੇ ਨੇ।
ਕੰਠ ਲਾਏ ਦਾਸ ਰੱਖਿਆ ਨਾ ਨਾਨਕ ਹਰ ਸਤੇ।
ਉਹ ਸਤੇ ਕਹਿ ਦਈਏ ਪਰਮਾਤਮਾ ਸੱਚ ਆ, ਸਰਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਉਹ ਸੱਚਾ ਪਰਮਾਤਮਾ ਜਿਹੜਾ ਨਾ ਆਪਣੇ ਦਾਸਾਂ ਨੂੰ ਆਪਣੇ ਕੰਠ ਦੇ ਨਾਲ, ਗਲ ਦੇ ਨਾਲ ਲਗਾ ਕੇ ਰੱਖਦਾ ਆ ਤੇ ਇਹਨਾਂ ਦੀ ਰੱਖਿਆ ਕਰਦਾ। ਜਿਵੇਂ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਨਾ, ਆਦ ਮੱਧ ਅੰਤ ਪਰਮੇਸ਼ਰ ਰੱਖਿਆ, ਇਸ ਪੰਕਤੀ ਅਖੀਰਲੀ ਦੇ ਵਿੱਚ ਸਤਿਗੁਰ ਜੀ ਸਾਨੂੰ ਇਹੋ ਸਮਝਾਉਂਦੇ ਨੇ ਕਿ ਉਹ ਪਰਮਾਤਮਾ ਸਾਡੀ ਰੱਖਿਆ ਕਰਦਾ ਆ, ਸਾਨੂੰ ਗਲ ਦੇ ਨਾਲ ਲਾ ਕੇ ਰੱਖਦਾ ਆ। ਅਸੀਂ ਦੂਸਰੇ ਤੀਸਰੇ ਦਾ ਆ ਕਬਰਾਂ ਮੜੀਆਂ ਮਸਾਣਿਆਂ ਦਾ, ਆ ਦੇਵੀ ਦੇਵਤਿਆਂ ਦੇਹ ਧਾਰੀਆਂ ਪਖੰਡੀਆਂ ਤੋਂ, ਇਹਨਾਂ ਦੇ ਕੋਲੋਂ ਰੱਖਿਆ ਦੀ ਆਸ ਨਾ ਰੱਖਿਆ ਕਰੀਏ, ਇਹ ਤੇ ਸਗੋਂ ਸਾਨੂੰ ਲੁੱਟ ਰਹੇ ਨੇ, ਲੋਟੂ ਨੇ। ਗੁਰਮੁਖ ਪਿਆਰਿਓ, ਆਓ ਗੁਰੂ ਪਰਮਾਤਮਾ ਦੇ ਨਾਲ ਜੁੜੀਏ ਤੇ ਗੁਰੂ ਦਾ ਉਪਦੇਸ਼ ਹਿਰਦੇ ਚ ਵਸਾ ਕੇ ਲੋਕ ਸੁਖੀ ਪ੍ਰਲੋਕ ਸਹਿਲਾ ਬਣਾਈਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ, ਹਾਰਦਿਕ ਤੌਰ ਤੇ ਧੰਨਵਾਦ, ਸਾਰੀ ਸੰਗਤ ਗੱਜ ਕੇ ਫਤਿਹ ਬਣਾਈ। ਵਾਹਿਗੁਰੂ ਜੀ ਕੀ ਫਤਿਹ।